दूसरे का झगड़ा अपनी गल पाई करना, ਈਰਖਾ ਵਸ ਹੋ ਕੇ ਕਿਸੇ ਦੀ ਨਿੰਦਿਆ ਕਰੀ ਜਾਣਾ, ਪਰ ਨਿੰਦਾ ਪਰ ਅਪਵਾਦ ਪਰ ਧਨ ਤੇ ਪਰ ਤਨ ਵਾਹਿਗੁਰੂ ਕਿਰਪਾ ਕਰੇ ਜਿਸ ਨੂੰ ਇਹ ਜ਼ਿੰਦਗੀ ਬਖਸ਼ ਦੇਵੇ, ਇਹਨਾਂ ਤੋਂ ਬਚ ਜਾਏ, ਉਹ ਵਾਹਿਗੁਰੂ ਦੀ ਕਿਰਪਾ ਦਾ ਪਾਤਰ ਹੈ। ਆਓ ਜੋ ਆਪਾਂ ਲੜੀਵਾਰ ਵਿਚਾਰ ਪ੍ਰਾਰੰਭ ਕੀਤੀ ਹੈ ਕਿ ਪੂਜਾ ਅਕਾਲ ਕੀ, ਉਸ ਵਿਚਾਰ ਅਧੀਨ ਕੱਲ ਤੱਕ ਆਪਾਂ ਵਿਚਾਰ ਰਹੇ ਸੀ ਕਿ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਅਕਾਲ ਪੁਰਖ ਦੇ ਕੁਛ ਗੁਣਾਂ ਦਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਵਚਨ ਮੂਲ ਮੰਤਰ ਵਿੱਚ ਜ਼ਿਕਰ ਕੀਤਾ ਗਿਆ। ਆਓ ਇਸ ਤੋਂ ਅੱਗੇ ਆਪਾਂ ਅੱਜ ਸ਼ਬਦ ਪੂਜਾ ਦੇ ਸੰਬੰਧ ਵਿੱਚ ਵਿਚਾਰ ਕਰ ਸਕੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਜਾ ਦੇ ਜੇ ਆਪਾਂ ਸ਼ਬਦੀ ਅਰਥ ਵੱਲ ਜਾਵਾਂਗੇ ਤੇ ਇਸ ਦਾ ਅਰਥ ਹੈ ਆਪਣੇ ਇਸ਼ਟ ਦੇ ਪ੍ਰਤੀ ਪੂਰਨ ਨਿਸ਼ਠਾ ਰੱਖਦੇ ਹੋਏ ਤੇ ਵਿਧੀ ਵਿਧਾਨ ਮੁਤਾਬਕ ਬਾਹਰੂਨੀ ਤੌਰ ਤੇ ਕੁਝ ਵਸਤੂਆਂ ਭੇਟ ਕਰਕੇ ਉਹਨੂੰ ਪ੍ਰਸੰਨ ਕਰਨ ਦਾ ਰਿਝਾਨ ਦਾ ਯਤਨ ਕਰਨਾ। ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਤੇ ਮਨੁੱਖ ਅਨੇਕਾਂ ਕਰਮ ਕਾਂਡਾਂ ਵਿੱਚ ਪ੍ਰਵਿਰਤ ਹੋ ਗਿਆ, ਆਦਿ ਕਾਲ ਤੋਂ ਕਰਤੇ ਦੀ ਪੂਜਾ ਛੱਡ ਕੇ ਇਹ ਕੇਵਲ ਕਿਰਤ ਦੀ ਪੂਜਾ ਵਿੱਚ ਹੀ ਪ੍ਰਵਿਰਤ ਰਿਹਾ। ਜਿਸ ਦਿਨ ਦੀ ਮਨੁੱਖ ਨੂੰ ਸੋਝੀ ਆਈ ਤੇ ਇੱਕ ਖਿਆਲ ਇਹਦੇ ਮਨ ਵਿੱਚ ਵਾਰ ਵਾਰ ਉੱਠਿਆ ਕਿ ਆਖਰ ਜੋ ਕੁਝ ਆ ਦ੍ਰਿਸ਼ਮਾਨ ਮੈਨੂੰ ਦਿਸ ਰਿਹਾ ਹੈ ਇਹ ਸਭ ਕਾਸੇ ਨੂੰ ਚਲਾਉਣ ਵਾਲਾ ਕੌਣ ਹੈ। ਇਹ ਤੋਂ ਵੀ ਮਦਦ ਦੀ ਸ਼ੁਰੂਆਤ ਹੁੰਦੀ ਹੈ, ਇਹ ਮੁੱਢ ਹੈ ਕਿ ਇਹ ਸਭ ਕੁਝ ਚਲਾਉਣ ਵਾਲਾ ਕੌਣ ਹੈ। ਤੇ ਫਿਰ ਮਨੁੱਖ ਨੇ ਆਪਣੀ ਬੁੱਧੀ ਮੁਤਾਬਕ ਕਈਆਂ ਨੇ ਜੋ ਦ੍ਰਿਸ਼ਟਮਾਨ ਦਿਸ ਰਿਹਾ ਸੀ ਉਹਨਾਂ ਨੂੰ ਸਭ ਕੁਝ ਜਾਣ ਕੇ ਕੇਵਲ ਉਹਨਾਂ ਨੂੰ ਹੀ ਪੂਜਣਾ ਸ਼ੁਰੂ ਕਰ ਦਿੱਤਾ, ਜਿਹਦੇ ਵਿੱਚ ਕੀਰਤਨ ਪੂਜਾ ਪ੍ਰਾਰੰਭ ਹੋ ਗਈ। ਇਹਨੂੰ ਅਸੀਂ ਤਿੰਨ ਚਾਰ ਪ੍ਰਕਰਨਾਂ ਵਿੱਚ ਅੱਜ ਵਿਚਾਰਾਂਗੇ। ਉਹਨਾਂ ਨੇ ਬਾਹਰ ਮੁੱਕੀ ਦੇਖਿਆ ਤੇ ਪਹਿਲਾਂ ਆ ਜੋ ਕੁਝ ਨਜ਼ਰ ਆਇਆ, ਚੰਦਰਮਾ, ਸੂਰਜ, ਤਾਰੇ, ਸਿਤਾਰੇ, ਗ੍ਰਹਿ, ਨਕਸ਼ਤਰ, ਇਹਨਾਂ ਦਾ ਭੈ ਖਾ ਕੇ ਬੰਦਾ ਇਹਨਾਂ ਦੀ ਪੂਜਾ ਕਰਨ ਲੱਗ ਪਿਆ। ਦੂਸਰਾ, ਇਨਸਾਨ ਨੇ ਦੇਖਿਆ ਕਿ ਜਿਹੜੇ ਰੋਜ਼ਮਰਾ ਜ਼ਿੰਦਗੀ ਵਿੱਚ ਵਰਤਣ ਵਾਲੀਆਂ ਚੀਜ਼ਾਂ ਸਨ ਇਹ ਬੰਦਾ ਉਹਨਾਂ ਚੀਜ਼ਾਂ ਦੀ ਵੀ ਪੂਜਾ ਕਰਨ ਲੱਗ ਪਿਆ। ਜਿਵੇਂ ਉਦਾਹਰਣ ਦੇ ਤੌਰ ਤੇ ਇਹਨੇ ਪਾਣੀ ਸੀਤਲ ਹੈ, ਪਿਆਸ ਬੁਝਾਉਂਦਾ ਹੈ, ਮੈਲ ਉਤਾਰਦਾ, ਪਾਣੀ ਜ਼ਿੰਦਗੀ ਹੈ, ਤੇ ਬੰਦੇ ਨੇ ਪਾਣੀ ਦੇ ਤਪ ਦੀ ਪੂਜਾ ਕੀਤੀ, ਕਿਸੇ ਨੇ ਵਰਣ ਦੇਵਤਾ ਮਰ ਕੇ ਨੂੰ ਪੂਜਣਾ ਸ਼ੁਰੂ ਕਰ ਦਿੱਤਾ। ਅੱਗ ਨਾਲ ਭੋਜਨ ਤਿਆਰ ਹੁੰਦਾ ਤੇ ਬੰਦੇ ਨੇ ਅੱਗ ਦੇ ਤਪ ਦੀ ਪੂਜਾ ਸ਼ੁਰੂ ਕਰ ਦਿੱਤੀ। ਪਵਨ ਸਵਾਸ ਦਿੰਦੀ, ਇਹਨੇ ਪਵਨ ਤਪ ਨੂੰ ਵੀ ਪੂਜਣਾ ਸ਼ੁਰੂ ਕਰ ਦਿੱਤਾ। ਮੈਂ ਅਰਜ਼ ਕਰਾਂ, ਗ੍ਰਹਿ ਨਕਸ਼ਤਰ ਪੂਜੇ, ਬੰਦੇ ਨੇ ਗ੍ਰਹਿ ਨਕਸ਼ਤਰਾਂ ਦੇ ਆਧਾਰ ਤੇ ਸਮੇਂ ਦੀ ਵੰਡ ਕੀਤੀ ਤੇ ਸੱਚ ਇਹ ਸਮੇਂ ਨੂੰ ਵੀ ਪੂਜਣ ਲੱਗ ਪਏ। ਕਿਸੇ ਸਮੇਂ ਨੂੰ ਚੰਗਾ ਕਹਿ ਦਿੱਤਾ, ਕਿਸੇ ਨੂੰ ਮੰਜਰ ਮੰਦਾ ਕਹਿ ਦਿੱਤਾ, ਇਹਨੇ ਤੱਤਾਂ ਦੀ ਪੂਜਾ ਕੀਤੀ। ਇਸ ਤੋਂ ਅੱਗੇ ਆਪਾਂ ਦੇਖੀਏ, ਫਿਰ ਇਹਨੇ ਦੇਵਤੇ ਮਿਲ ਕੇ ਉਹਨਾਂ ਦੇਵਤਿਆਂ ਦੀ ਪੂਜਾ ਸ਼ੁਰੂ ਕਰ ਦਿੱਤੀ। ਇਸ ਤੋਂ ਅੱਗੇ ਚੌਥਾ, ਕੱਲੇ ਦੇਵ ਨਹੀਂ, ਉਹਨਾਂ ਦੀਆਂ ਮੂਰਤੀਆਂ ਪੱਥਰ ਦੀਆਂ ਘੜ ਘੜ ਕੇ ਉਹਨਾਂ ਮੂਰਤਾਂ ਦੀ ਪੂਜਾ ਸ਼ੁਰੂ ਕਰ ਦਿੱਤੀ। ਮੇਰੇ ਗੁਰੂ ਨੇ ਸਭ ਕਾਸੇ ਦੀ ਕੀਰਤਨ ਪੂਜਾ ਤੋਂ ਛੁਟਕਾਰਾ ਕਰਾ ਕੇ ਕੇਵਲ ਇੱਕ ਅਕਾਲ ਪੁਰਖ ਦੀ ਪੂਜਾ ਵੀ ਜੋੜਿਆ। ਆਓ ਥੋੜਾ ਜਿਹਾ ਅਸੀਂ ਬਾਣੀ ਚ ਦੇਖਾਂਗੇ। ਪਹਿਲਾਂ ਕਿ ਮਨੁੱਖ ਨੇ ਸਮੇਂ ਦੀ ਵੰਡ ਕੀਤੀ ਤੇ ਸਮੇਂ ਦੇ ਅਨੁਸਾਰ ਇਹਨੇ ਪੂਜਾ ਪ੍ਰਾਰੰਭ ਕਰ ਦਿੱਤੀ, ਸਮੇਂ ਨੂੰ ਪੂਜਣ ਲੱਗ ਪਏ। ਜਿਵੇਂ ਉਦਾਹਰਣ ਦੇ ਤੌਰ ਤੇ ਆ ਸੱਤ ਵਾਰ ਨੇ, ਤੇ ਜੇ ਅਸੀਂ ਬਾਰੀਕੀ ਨਾਲ ਦੇਖੀਏ ਭਾਵੇਂ ਆ ਅੰਗਰੇਜ਼ੀ ਵਿਚ ਨੇ ਤੇ ਭਾਵੇਂ ਅਸੀਂ ਉਥੋਂ ਪੜ੍ਹਦੇ ਆਇਆ ਐਤਵਾਰ ਸੋਮਵਾਰ ਕੇ ਨੇ। ਦਰਅਸਲ ਹਰ ਇੱਕ ਵਾਰ ਦੇ ਪਿੱਛੇ ਕੋਈ ਨਾ ਕੋਈ ਭੈ ਲੁਕਿਆ ਤੇ ਖਾਸ ਕਰਕੇ ਇਹ ਸੱਤ ਵਾਰ ਸੱਤ ਗ੍ਰਹਿਆਂ ਦੇ ਨਾਲ ਸੰਬੰਧਿਤ ਕਰ ਦਿੱਤੇ ਤੇ ਉਹਨਾਂ ਗ੍ਰਹਿਆਂ ਦੀ ਪੂਜਾ ਵਾਸਤੇ ਇੱਕ ਇੱਕ ਦਿਨ ਨਿਰਧਾਰਿਤ ਕਰ ਦਿੱਤਾ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਗ੍ਰਹਿ ਪੂਜਾ ਤੋਂ ਮੁਕਤ ਕਰਕੇ ਸਾਨੂੰ ਇਹਨਾਂ ਦਿਨਾਂ ਵਿੱਚ ਵੀ ਅਕਾਲ ਦੀ ਪੂਜਾ ਕਰਨ ਦੀ ਪ੍ਰੇਰਨਾ ਦਿੱਤੀ। ਜਿਵੇਂ ਅਸੀਂ ਦੇਖਦੇ ਹਾਂ ਐਤਵਾਰ ਹੈ, ਐਤਵਾਰ ਨੂੰ ਸੂਰਜ ਦਾ ਵਾਰ ਮੰਨਿਆ ਗਿਆ, ਇਹਨੂੰ ਸੂਰਜ ਦੀ ਪੂਜਾ ਨਾਲ ਜੋੜ ਦਿੱਤਾ ਗਿਆ। ਸੋਮਵਾਰ ਹੈ, ਇਹਨੂੰ ਚੰਦਰਮਾ ਦੀ ਪੂਜਾ ਨਾਲ ਜੋੜ ਦਿੱਤਾ ਗਿਆ। ਮੰਗਲਵਾਰ ਨੂੰ ਮੰਗਲ ਗ੍ਰਹਿ ਨਾਲ ਜੋੜ ਦਿੱਤਾ ਗਿਆ, ਬੁੱਧਵਾਰ ਨੂੰ ਬੁੱਧ ਨਾਲ ਜੋੜ ਦਿੱਤਾ ਗਿਆ, ਵੀਰਵਾਰ ਜਾਂ ਬ੍ਰਹਿਸਪਤ ਹੈ ਇਹਨੂੰ ਬ੍ਰਹਿਸਪਤ ਗ੍ਰਹਿ ਨਾਲ ਜੋੜ ਦਿੱਤਾ, ਸ਼ੁੱਕਰ ਨੂੰ ਸ਼ੁਕਰ ਗ੍ਰਹਿ ਦੀ ਪੂਜਾ ਬਣਾ ਦਿੱਤੀ। ਤੇ ਆਪ ਜੀ ਦੇਖਦੇ ਹੋ ਹਿੰਦੁਸਤਾਨ ਵਿੱਚ ਜਦੋਂ ਸ਼ਨਿਚਰਵਾਰ ਵਾਲਾ ਦਿਨ ਆਉਂਦਾ ਹੈ ਤੇ ਉਸ ਦਿਨ ਲੋਕ ਛਾਈ ਦੇਵਤੇ ਦੀ ਪੂਜਾ ਕਰਨ ਲੱਗ ਪੈਂਦੇ। ਮੈਂ ਸਿਰਫ ਅਰਥ ਕਰ ਲਗਾ ਪੂਜਾ ਅਕਾਲ ਕੀਤੀ ਸਾਹਿਬ ਨੇ ਸਮਝਾਇਆ, ਹਰ ਇੱਕ ਦਿਨ ਨੂੰ ਇੱਕ ਇੱਕ ਗ੍ਰਹਿ ਦੇ ਨਾਲ ਜੋੜ ਦਿੱਤਾ ਗਿਆ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਮਹਾਰਾਜ ਜੀ ਨੇ ਇਹ ਕੁਝ ਦਿਨਾਂ ਦੀ ਪੂਜਾ ਤੋਂ ਵੀ ਮੁਕਤ ਕੀਤਾ। ਕਬੀਰ ਸਾਹਿਬ ਦੇ ਸੱਤ ਵਾਰ ਨੇ, ਅਸੀਂ ਦੋ ਦੋ ਤੁਕਾ ਸਿਰਫ ਵਾਚ ਲਵਾਂਗੇ ਕਿਉਂਕਿ ਇਸ ਸੰਬੰਧੀ ਕਿ ਜੋ ਕੁਝ ਲੋਕ ਪੂਜਦੇ ਪਏ ਨੇ ਬੇਪਰ ਕੀ ਰੀਤ ਨੂੰ ਲੈ ਕੇ ਗੁਰੂ ਕਾ ਸਿੱਖ ਇਹ ਕੁਝ ਦੀ ਪੂਜਾ ਨਹੀਂ ਕਰਦਾ, ਉਹ ਕੇਵਲ ਇੱਕ ਆਕਾਲ ਦੀ ਪੂਜਾ ਕਰਦਾ। ਹੁਣ ਐਤਵਾਰ ਹੈ, ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਅਨੁਸਾਰ ਪੰਡਿਤ ਕਬੀਰ ਸਾਹਿਬ ਨੇ ਆਪਣੀ ਰਸਨਾ ਤੋਂ ਬਚਨ ਕਹੇ, ਕਹਿਣ ਲੱਗੇ ਐਤਵਾਰ ਵਾਲਾ ਦਿਨ ਤੂੰ ਸੂਰਜ ਨੂੰ ਪੂਜਣ ਦੀ ਥਾਂ ਐਤਵਾਰ ਪਰਮਾਤਮਾ ਦੀ ਭਗਤੀ ਸ਼ੁਰੂ ਕਰ। ਜੇ ਤੂੰ ਪਰਮਾਤਮਾ ਦੀ ਭਗਤੀ ਕਰੇਗਾ ਤੇ ਤੇਰੇ ਭਟਕਦੇ ਕੋਈ ਮਨ ਨੂੰ ਪਰਮਾਤਮਾ ਦੀ ਭਗਤੀ ਇੱਕ ਬੜਾ ਵੱਡਾ ਸਹਾਰਾ ਦੇਵੇ। ਸੋਮਵਾਰ ਆਇਆ ਹੈ, ਤੂੰ ਚੰਦਰਮਾ ਦਾ ਵਾਰ ਮੰਨਿਆ, ਪਰ ਚੰਗਾ ਹੋਵੇ ਕਿ ਸੋਮਵਾਰ ਨੂੰ ਤੇਰੇ ਜਪੇ ਕੋਈ ਨਾਮ ਰਾਹੀਂ ਤੇਰੇ ਅੰਦਰ ਪਰਮਾਤਮਾ ਦੇ ਨਾਮ ਅੰਮ੍ਰਿਤ ਦੀ ਝੜੀ ਲੱਗੇ ਤੇ ਜਿਸ ਨਾਮ ਅੰਮ੍ਰਿਤ ਨੂੰ ਚੱਖਣ ਦੇ ਨਾਲ ਤੇਰੇ ਅੰਦਰ ਦੀ ਵਾਸ਼ਨਾ ਵਾਲਾ ਜ਼ਹਿਰ ਉਤਰ ਜਾ। ਦੇਖੋ ਨਵੀਂ ਪਰਿਭਾਸ਼ਾ ਦੇ ਦਿੱਤੀ ਪੂਜਾ। ਕਹਿਣ ਲੱਗੇ ਮੰਗਲਵਾਰ ਆਇਆ, ਲੋਕ ਮੰਗਲ ਗ੍ਰਹਿ ਨੂੰ ਪੂਜਦੇ ਨੇ ਤੇ ਮੰਗਲਵਾਰ ਇੱਕ ਕੰਮ ਕਰ, ਆਪਣੇ ਸਰੀਰ ਰੂਪੀ ਕਿਲੇ ਦਾ ਪਹਿਰਾ ਦੇ। ਜਿਵੇਂ ਕੋਈ ਕਿਲੇ ਦਾ ਪਹਿਰੇਦਾਰ ਕਿਲੇ ਅੰਦਰ ਕਿਸੇ ਚੋਰ ਨੂੰ ਕਿਸੇ ਜਾਸੂਸ ਨੂੰ ਨਹੀਂ ਜਾਣ ਦਿੰਦਾ, ਮੰਗਲਵਾਰ ਆਪਣੇ ਤਨ ਦਾ ਪਹਿਰਾ ਦੇ, ਤੇਰੇ ਇੰਦਰੀਆਂ ਦੇ ਰਾਹੀਂ ਕੋਈ ਅੰਦਰ ਵਾਸ਼ਨਾ ਨਾ ਪ੍ਰਵੇਸ਼ ਕਰ ਜਾ। ਬੁੱਧਵਾਰ ਆਏ, ਚੇਤੇ ਰੱਖ, ਬੁੱਧਵਾਰ ਵਾਲੇ ਦਿਨ ਅਰਦਾਸ ਕਰ ਕਿ ਪਰਮਾਤਮਾ ਤੇਰੇ ਅੰਦਰ ਦੀ ਬੁੱਧੀ ਨੂੰ ਖਿਲਾਓ ਬਖਸ਼ੇ, ਤੈਨੂੰ ਚੰਗੀ ਸਮਰੱਥ ਦੇਵੇ। ਜੇ ਬ੍ਰਹਿਸਪਤਵਾਰ ਵੀਰਵਾਰ ਆਇਆ ਤੇ ਵੀਰਵਾਰ ਵਾਲੇ ਦਿਨ ਅਕਸਰ ਲੋਕ ਕਹਿੰਦੇ ਸਨ ਕਿ ਅੱਜ ਕੱਪੜੇ ਨਾ ਧੋ, ਅੱਜ ਸਿਰ ਨਾ ਧੋ। ਮਹਾਰਾਜ ਜੀ ਨੇ ਕਿਹਾ ਨਹੀਂ, ਕਿਉਂ ਵਾਰ ਦੀ ਪੂਜਾ ਵਿੱਚ ਮੈਂ ਤੂੰ ਅੱਜ ਪਰਮਾਤਮਾ ਦੀ ਇਤਨੀ ਕੁ ਭਗਤੀ ਕਰ, ਕੇਵਲ ਤਨ ਦੀ ਮੈਲ ਨਹੀਂ ਸਿਮਰਨ ਕਰਨ ਦੇ ਨਾਲ ਤੇਰੇ ਅੰਦਰ ਦੀ ਮੈਲ ਵੀ ਚਲੀ ਜਾ। ਸ਼ੁੱਕਰਵਾਰ ਵਾਲਾ ਦਿਨ ਆਉਂਦਾ, ਕਈ ਲੋਕ ਸ਼ੁੱਕਰਵਾਰ ਦਾ ਵਰਤ ਰੱਖਦੇ ਨੇ। ਮਹਾਰਾਜ ਕਹਿੰਦੇ ਨੇ ਤੂੰ ਆਪਣੀ ਜ਼ਿੰਦਗੀ ਵਿੱਚ ਖਿਮਾ ਧਾਰਨ ਕਰਨ ਦੀ ਜਾਂਚ ਸਿੱਖ, ਬੋਲਾਂ ਨੂੰ ਸਹਾਰਨ ਦੀ ਜਾਂਚ ਸਿੱਖ, ਤੂੰ ਆਪਣੀਆਂ ਇੰਦਰੀਆਂ ਦਾ ਵਰਤ ਰੱਖ, ਇਹ ਵਰਤ ਨੂੰ ਕਮਲ ਹੋਵੇਗਾ। ਜੇ ਤੂੰ ਇਹ 6 ਦਿਨ ਗੁਰਮਤ ਦੀ ਰੋਸ਼ਨੀ ਵਿੱਚ ਜੀਵੇਗਾ ਤੇ 7ਵੇਂ ਦਿਨ ਸ਼ਨਿਚਰਵਾਰ ਕਿਸੇ ਲੋਹੇ ਦੀ ਪੂਜਾ, ਤੇਲ ਪਾ ਕੇ ਛਣੀ ਦੇਵਤੇ ਦੀ ਪੂਜਾ ਦੀ ਲੋੜ ਨਹੀਂ, ਸੱਚ ਇਹ ਸ਼ਨਿਚਰਵਾਰ ਤੇਰੇ ਅੰਦਰ ਪਰਮਾਤਮਾ ਦੀ ਜੋਤ ਨੂੰ ਪਵੇ। ਸਤਿਗੁਰੂ ਨੇ 7 ਵਾਰਾਂ ਦੇ ਸੰਬੰਧ ਵਿੱਚ ਦੇਖੋ ਇਹਨਾਂ ਦੀ ਪੂਜਾ ਤੋਂ ਮੁਕਤ ਕਰਦਿਆਂ ਦੋ ਦੋ ਤੁਕਾਂ ਹਜ਼ੂਰ ਦੀਆਂ। ਮਹਾਰਾਜ ਜੀ ਦਾ ਪਹਿਲਾ ਬਚਨ ਹੈ, ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ। ਆਦਿਤ ਦਾ ਅਰਥ ਐਤਵਾਰ, ਕਿ ਐਤਵਾਰ ਵਾਲੇ ਦਿਨ ਤੂੰ ਪਰਮਾਤਮਾ ਦੀ ਅਕਾਲ ਪੁਰਖ ਦੀ ਭਗਤੀ ਪ੍ਰਾਰੰਭ ਕਰ ਦੇ। ਕਾਇਆ ਜਿਹੜਾ ਮੰਦਰ ਹੈ, ਮਨ ਭਟਕਦਾ ਪਿਆ, ਇਹ ਮਨ ਟਿਕੇਗਾ ਜੇ ਭਗਤੀ ਕਰੇਗਾ। ਆਦਿਤ ਕਰੈ ਭਗਤ ਆਰੰਭ, ਕਾਇਆ ਮੰਦਰ ਮਨਸਾ ਥੰਮ। ਸੋਮਵਾਰ ਸੱਸ ਅੰਮ੍ਰਿਤ ਚੜ੍ਹੈ, ਸੱਸ ਦਾ ਤੇ ਚੰਦਰਮਾ, ਤੂੰ ਸੋਮਵਾਰ ਨੂੰ ਚੰਦਰਮਾ ਦਾ ਵਾਰ ਬਣਾਇਆ, ਪਰ ਤੂੰ ਕੰਮ ਕਰ, ਵਾਹਿਗੁਰੂ ਦਾ ਸਿਮਰਨ ਕਰ तेरे अंदर परमात्मा दे नाम अमृत की झड़ी लग जाए। सोमवार सस अमृत चढ़े चाक बेद सगल निकहर। कहन लगे मंगलवार ले मकीत पंच चोर की जान है भी। मंगलवार तू तो अपने शरीर उत्ते काबू पा के पंच चोर जेडे अंदर प्रवेश करते ने इन्हों तो किवें तेरा छुटकारा हो सके। बुधवार बुध करे प्रकाश खिलदा कमल में खड़का वास। बुधवार अरदास कर मालिक तेरी बुद्धि विच प्रकाश चानन कर देवे तेरे खिलदे कौल विच परमात्मा दी तेनू झलक मिल जा। महाराज ने चौथा वचन कीता कि बृहस्पत विज्ञा दे बहाए तीन देव एक संग लाए। वीरवार नू अपने अंदर की मैल बाहर कढ ते जेड़े माया दे तीन गुण तेनू खंडाई करदे ने इन्हां नू केवल परमात्मा वाले पासे जोड़। शुक्रवार वाले दिन क्या के सुकृत सहारे सो ए व्रत चढ़े अंगिन आप आप सो लड़े। तू शुक्रवार अपनिया वासनावां नाल लड़न दी दस ते अखीर आया। कहन लगे थावर थिर कर राख कै सोए जोत दी बटी घट न जोए। छिचरवार तेरे अंदर परमात्मा दे नाम दी जोत बल जाए। पर देखो इन्हां सत वारां विच किसे वार दी पूजा नहीं कही। मैं अर्ज करा बंदे ने समय नू बंदिया ते एक एक वार नू ग्रह नाल जोड़ के इन्हें ग्रहां दी पूजा करनी शुरू कर दित्ती। इस तों अगे तुरी के इंसान कले इस समय दी पूजा ही नहीं। सतगुरु ने तां बाणी विच इह वी कहा थिती वार सेवै मुगल गवा। इन्हें थिता ते वारां मकीनिया नू पूजिया उस तों बाद तत्तां दी पूजा कर लग पिया। मैं अर्ज कीती उन्हां तत्तां विच पानी कह अग कह पौन कह मिट्टी कह ये सारे तत् बंदा पूजदा। यही कारण असीं देखने हां कि खास करके हिंदुस्तान विच कोई चीज प्रारंभ करदे ने ते उस तों पहला धरती दा भूमि पूजन कीता जांदा। इहदा मतलब मिट्टी दी पूजा धरती दी पूजा हो रही। कोई बंदा पानी दी पूजा कर रहा, कोई पवन दी पूजा कर रहा, कोई अग नूं पूजी जा रहा है। पर देखो गुरु ग्रंथ साहिब जी ने कृपा कीती कहणगे अकाल दी पूजा करन वालिया जिन्हां तत्तां नूं इंसान पूजदे पए ने सच एवे सारे दे सारे तत् उस अकाल पुरख दे हुक्म विच ने। तू ओहदी पूजा कर जिन्हें इन्हां तत्तां नूं पैदा कीता होया। सतगुरु की आसां की वार विच असीं अमृत वचन पढ़दे ओहदे विच सारे तत्तां दा जिक्र कीता गया कि भै विच पवन वहे सदवाओ भैरी चले लख दरियाओ भैरी अगन कडे बेगार भैरी धरती दबी पार भैरी इंद फिरे सर पार भैरी राजा धर्म द्वार भैरी सूरज भैरी चंद को करोड़ी चंद नान। हुण इहदे विच सारे ताता महाराज कहिंदे जिहड़ी आ पवन चलदी पई है हवा चलदी इह वी तां परिपूर्ण परमात्मा दे अधीन है। ਜਿਹਦੇ ਹੁਕਮ ਵਿਚ ਪਵਨ ਚੱਲਦੀ ਪਈ ਹੈ ਉਸ ਹੁਕਮੀ ਦੀ ਪੂਜਾ ਕਰ। ਜਿਹਦੇ ਹੁਕਮ ਵਿਚ ਦਰਿਆ ਚੱਲਦੇ ਪਏ ਨੇ ਉਸ ਹੁਕਮ ਚਲਾਉਣ ਵਾਲੇ ਦੀ ਪੂਜਾ ਕਰ। ਜਿਹਦੇ ਹੁਕਮ ਵਿਚ ਧਰਤੀ ਟਿਕੀ ਹੋਈ ਹੈ ਉਸ ਕਰਤੇ ਦੀ ਪੂਜਾ ਕਰ। ਕਿਉਂਕਿ ਧਰਤੀ ਨੂੰ ਟਿਕਾਉਣ ਦੀ ਵੀ ਹਿੰਦੁਸਤਾਨ ਵਿਚ ਪੂਜਾ ਕੀਤੀ ਗਈ। ਜਿਵੇਂ ਇਹ ਕਿਹਾ ਗਿਆ ਕਿ ਧਰਤੀ ਦੇ ਥੱਲੇ ਇੱਕ ਧਵਲ ਬਲਦਕ ਹੈ ਉਹਨੇ ਆਪਣੇ ਸਿੰਘਾਂ ਦੇ ਉੱਪਰ ਧਰਤੀ ਦੀ ਚੱਕੀ। ਜਦੋਂ ਉਹ ਸਿੰਘ ਬਦਲਦਾ ਤੇ ਉਹ ਕਹਿੰਦੇ ਸਨ ਉਦੋਂ ਭੁਚਾਲ ਹੁੰਦਾ ਪਰ ਅੱਜ ਨੇ ਤਾਂ ਸਾਇੰਸ ਨੇ ਤਾਂ ਸਭ ਕੁਝ ਸਿੱਧ ਕਰ ਦਿੱਤਾ। ਪਰ ਗੁਰੂ ਸਾਹਿਬ ਨੇ ਇੱਕ ਬੜਾ ਸੋਹਣਾ ਲੋਜਿਕ ਦਿੱਤਾ। ਅਸੀਂ ਗੁਰੂ ਗ੍ਰੰਥ ਸਾਹਿਬ ਚ ਜਪਜੀ ਸਾਹਿਬ ਪੜ੍ਹਦੇ ਹਾਂ ਮਹਾਰਾਜ ਕਹਿੰਦੇ ਮੰਨ ਲਿਆ ਜਾਏ ਕਿ ਧਰਤੀ ਬਲਦ ਨੇ ਆਪਣੇ ਸਿੰਘਾਂ ਤੇ ਚੱਕੀ ਹੈ ਪਰ ਆਖਿਰ ਬਲਦ ਨੂੰ ਤੇ ਖਲੋਣ ਵਾਸਤੇ ਪੈਰ ਚਕਾਉਣ ਲਈ ਕੋਈ ਥਾਂ ਚਾਹੀਦੀ ਹੈ ਉਹਦੇ ਥੱਲੇ ਕੀ ਹੈ। ਕਹਿਣਗੇ ਉਸ ਦੇ ਥੱਲੇ ਹੋਰ ਧਰਤੀ ਹੈ। ਮਹਾਰਾਜ ਕਹਿੰਦੇ ਜਿਹੜੀ ਧਰਤੀ ਬਲਦ ਦੇ ਪੈਰਾਂ ਥੱਲੇ ਵੇ ਉਹ ਧਰਤੀ ਕਿਤੇ ਸਾਰੇ ਤੇ ਟਿਕੀ ਤੇ ਉੱਤਰ ਮਿਲਿਆ ਉਹਦੇ ਥੱਲੇ ਹੋਰ ਧਵਲ ਬਲ ਬਲਦ। ਮਹਾਰਾਜ ਜੀ ਨੇ ਕਿਹਾ ਉਹਦੇ ਥੱਲੇ ਪਾਉਣ ਵਾਰ ਵਾਰ ਕਹੀ ਗਿਆ ਧਰਤੀ ਥੱਲੇ ਬਲਦ ਧਰਤੀ ਥੱਲੇ ਬਲਦ। ਮਹਾਰਾਜ ਜੀ ਨੇ ਕਿਹਾ ਗੱਲ ਮੁਕਾ ਜਿਹੜਾ ਅਖੀਰ ਵਾਲੀ ਧਰਤੀ ਹੈ ਉਹ ਕਿਤੇ ਸਾਰੇ। ਕਹਿਣ ਲੱਗੇ ਉਹ ਤਾਂ ਕੇਵਲ ਪ੍ਰਭੂ ਦੇ ਸਹਾਰੇ। ਮਹਾਰਾਜ ਜੀ ਨੇ ਕਿਹਾ ਪਰ ਇੰਨੇ ਬਲਦ ਖੜੇ ਕਰਨ ਦੀ ਕੀ ਲੋੜ ਤੂੰ ਸਿੱਧਾ ਕਿਉਂ ਨਹੀਂ ਮੰਨ ਜਾਂਦਾ ਕਿ ਸਾਰੀ ਧਰਤੀ ਤੇ ਪਤਾਲ ਇਹਦਾ ਸਹਾਰਾ ਕੇਵਲ ਪਰਮਾਤਮਾ। ਅਸੀਂ ਜਪਜੀ ਸਾਹਿਬ ਪੜ੍ਹਦੇ ਕਿ ਜੇ ਕੋ ਬੁਝੈ ਹੋਵੇ ਸਚਿਆਰ ਧਵਲੈ ਉਪਰ ਕੇਤਾ ਭਾਰ ਧਰਤੀ ਖੋਰ ਪਰੈ ਖੋਰ ਖੋਰ ਤਿਸ ਤੇ ਭਾਰ ਤਲੈ ਕਮਜ਼ੋਰ। ਧਰਤੀ ਤਾਂ ਅੱਗੇ ਤੋਂ ਅੱਗੇ ਖੋਰ ਨੇ ਪਰ ਉਹਨਾਂ ਧਰਤੀਆਂ ਦਾ ਸਹਾਰਾ ਕੌਣ? ਇਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਉਹ ਧਰਤੀ ਕਿਸੇ ਬਲ ਦੇ ਸਹਾਰੇ ਤੇ ਨਹੀਂ। ਮਹਾਰਾਜ ਜੀ ਨੇ ਕਿਹਾ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਧਰਤੀ ਦੀ ਪੂਜਾ ਦੀ ਮੁਕਤੀ ਕੀਤੀ। ਭੈੜੀ ਪਵਨ ਵੈ ਸਦਵਾਓ ਭੈੜੀ ਚੱਲੈ ਲੱਖ ਦਰਿਆਓ। ਮਹਾਰਾਜ ਕਹਿੰਦੇ ਭੈੜੀ ਚ ਅੱਗ ਕੱਢੈ ਵਿਵਹਾਰ, ਤੂੰ ਅੱਗ ਨੂੰ ਪੂਜਣਾ ਇਹ ਅੱਗ ਵੀ ਤਾਂ ਪਰਮਾਤਮਾ ਦੇ ਭੈੜੀ ਚ ਹੈ। ਭੈੜੀ ਚ ਧਰਤੀ ਦੱਬੀ ਪਾਰ ਭੈੜੀ ਚ ਇੰਦ ਫਿਰੈ ਸਿਰ ਪਾਰ ਭੈੜੀ ਚ ਰਾਜਾ ਧਰਮ ਦੁਆਰ। ਮਹਾਰਾਜ ਕਹਿੰਦੇ ਭੈੜੀ ਚ ਸੂਰਜ ਚੰਦਰਮਾ ਤੇ ਸੂਰਜ ਨੂੰ ਪੂਜਣਾ। ਮਹਾਰਾਜ ਕਹਿੰਦੇ ਦੋਨੋ ਪਰਮਾਤਮਾ ਦੇ ਭੈੜੀ ਚ ਨੇ, ਭੈੜੀ ਚ ਸੂਰਜ ਭੈੜੀ ਚੰਦ ਕੋ ਕਰੋੜੀ ਕੋ ਦਰ ਤੇ ਆਪਾਂ ਮੰਨੀਏ ਜੇ ਮਾਇਲਸ ਕਹਿੰਦੇ ਕਿ ਕਰੋੜਾਂ ਕੋ ਸੂਰਜ ਤੇ ਚੰਦਰਮਾ ਆਪਣੇ ਧੁਰੇ ਤੇ ਘੁੰਮਦੇ ਪਏ ਨੇ। ਕੋ ਕਰੋੜੀ ਚਲਤ ਨਾ ਅੰਤ ਅਖੀਰ ਤੇ ਗੱਲ ਮਹਾਰਾਜ ਜੀ ਕੀ ਸਗਲਿਆਂ ਭਉ ਲਿਖਿਆ ਸਿਰ ਲੇ ਨਾਨਕ ਨਿਰਭਉ ਨਿਰੰਕਾਰ ਸੱਚ ਏ। ਕੇਵਲ ਇੱਕ ਪਰਮਾਤਮਾ ਜਿਹਨੇ ਸਭ ਕੁਝ ਪੈਦਾ ਕੀਤਾ ਹੈ। ਮਹਾਰਾਜ ਕਹਿੰਦੇ ਹਾਂ ਇਹ ਚੀਜ਼ਾਂ ਪਰਮਾਤਮਾ ਦੀਆਂ ਦਾਤਾਂ ਸਮਝ ਕੇ ਮਾਣ ਪਰ ਦਾਤਾਰ ਨੂੰ ਛੱਡ ਨਾ ਦੇ। ਪਰ ਹੈ ਕੀ ਬੜਾ ਸੋਹਣਾ ਬਚਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕਹਿੰਦਾ ਹੈ, ਕਹਿੰਦੇ ਦੋ ਤਰ੍ਹਾਂ ਦੀ ਬਿਰਤੀ ਹੈ, ਇੱਕ ਕੂਕਰ ਦ੍ਰਿਸ਼ਟੀ ਹੈ ਤੇ ਇੱਕ ਸਿੰਘ ਦ੍ਰਿਸ਼ਟੀ ਸ਼ੇਰ ਬਿਰਤੀ ਹੈ। ਦੋਨਾਂ ਵਿੱਚ ਅੰਤਰ ਇਹ ਵੇ ਕਿ ਕਦੀ ਕੁੱਤੇ ਨੂੰ ਆਪਾਂ ਸੋਟਾ ਮਾਰੀਏ ਤੇ ਅਕਸਰ ਜ਼ਿਆਦਾਤਰ ਕੁੱਤੇ ਉਸ ਸੋਟੇ ਨੂੰ ਉਸ ਰੋੜੇ ਨੂੰ ਉਸ ਪੱਥਰ ਨੂੰ ਆਪਣੇ ਮੂੰਹ ਚ ਪਾਉਂਦੇ, ਪਰ ਸ਼ੇਰ ਨੂੰ ਕਦੀ ਕੋਈ ਸੋਟਾ ਮਾਰੇ, ਸ਼ੇਰ ਨੂੰ ਕੋਈ ਪੱਥਰ ਮਾਰੇ, ਸ਼ੇਰ ਕਦੀ ਪੱਥਰ ਵਾਲੇ ਪਾਸੇ ਧਿਆਨ ਨਹੀਂ ਦਿੰਦਾ, ਉਹ ਦੇਖਦਾ ਪੱਥਰ ਆਇਆ ਕਿਸ ਪਾਸੇ। ਕੁੱਤਾ ਜਿਹੜਾ ਹੈ ਉਹਨੂੰ ਪੱਥਰ ਵੱਜੇ ਉਹ ਪੱਥਰ ਨੂੰ ਦੇਖਦਾ, ਮਾਰਨ ਵਾਲੇ ਨੂੰ ਦੇਖਦਾ, ਪਰ ਸ਼ੇਰ ਤੇ ਕੋਈ ਵਾਰ ਕਰੇ ਤੇ ਸ਼ੇਰ ਵਾਰ ਕਰਨ ਵਾਲੇ ਨੂੰ ਦੇਖਦਾ। ਮਹਾਰਾਜ ਕਹਿੰਦੇ ਸਿੰਘ ਬਿਰਤੀ ਇਹ ਵੇ ਕਿ ਜਿਹੜੇ ਦੇਣ ਵਾਲੇ ਪਰਮਾਤਮਾ ਨੂੰ ਦੇਖਦੇ ਨੇ, ਨਾ ਕਿ ਮਿਲੀ ਕੋਈ ਦਾਤ ਨੂੰ ਕੇਵਲ ਪਕੜ ਕੇ ਬੈਠ ਜਾਂਦੇ। ਦੇਖੋ ਜੇ ਪਰਮਾਤਮਾ ਨੇ ਦਾਤਾਂ ਦਿੱਤੀਆਂ ਇਹਦਾ ਮਕਸਦ ਕੀ ਸੀ? ਕਿ ਜਲ ਦੀ ਧਰਤੀ ਦੀ ਅੱਗ ਦੀ ਪੌਣ ਦੀ ਕੋਈ ਪੂਜਾ ਕਰਨਾ? ਮਹਾਰਾਜ ਕਹਿੰਦੇ ਸਾਰੀਆਂ ਸਹੂਲਤਾਂ ਇਸ ਕਰਕੇ ਦਿੱਤੀਆਂ ਕਿ ਧਰਤੀ ਪਰਮਾਤਮਾ ਨੇ ਧਰਮਸ਼ਾਲਾ ਬਣਾ ਦਿੱਤੀ ਤੇ ਧਰਮਸ਼ਾਲਾ ਦਾ ਅਰਥ ਹੈ ਜਿੱਥੇ ਬੈਠ ਕੇ ਧਰਮ ਕਮਾਇਆ ਜਾਏ। ਇਹਨਾਂ ਸਹੂਲਤਾਂ ਨੂੰ ਰੱਬ ਨੇ ਤੈਨੂੰ ਮੰਨਣ ਵਾਸਤੇ ਦਿੱਤਾ, ਇਸ ਕਰਕੇ ਤੂੰ ਪਰਮਾਤਮਾ ਦੀ ਬੰਦਗੀ ਕਰ ਸਕੇ, ਇਸ ਕਰਕੇ ਨਹੀਂ ਕਿ ਰੱਬ ਨੂੰ ਛੱਡ ਕੇ ਕੇਵਲ ਇਹਨਾਂ ਤੱਤਾਂ ਦੀ ਪੂਜਾ ਕਰ ਲਾਂ। ਅਸੀਂ ਜਪਜੀ ਸਾਹਿਬ ਵਿੱਚ ਹੀ ਪੜ੍ਹਦੇ ਕਿ ਰਾਤੀ ਰੁੱਤੀ ਖਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਮਹਾਰਾਜ ਜੀ ਨੇ ਇਹਦੇ ਵਿੱਚ ਪੂਜਾ ਦਾ ਜ਼ਿਕਰ ਤੇ ਨਹੀਂ ਕੀਤਾ, ਇਹ ਰੱਬ ਦੀ ਦਾਤ ਹੈ। ਰਾਤੀ ਰੁੱਤੀ ਖਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ। ਇਹ ਸਾਰੀਆਂ ਚੀਜ਼ਾਂ ਵਿੱਚ ਪਰਮਾਤਮਾ ਨੇ ਧਰਤੀ ਟਿਕਾਈ ਧਰਮਸ਼ਾਲਾ ਬਣਾ। ਤੀਸਰੀ ਜੀ ਜੁੜ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ। ਇਸ ਸਾਰੀ ਪੌੜੀ ਵਿੱਚ ਪੌਣ ਦਾ ਪਾਣੀ ਦਾ ਧਰਤੀ ਦਾ ਪਤਾਲ ਦਾ ਆਕਾਸ਼ ਦਾ ਖਿੱਤਾਂ ਦਾ ਵਾਰਾਂ ਦਾ ਮੌਸਮਾਂ ਦਾ ਰੁੱਤਾਂ ਦਾ ਜ਼ਿਕਰ ਕੀਤਾ, ਪਰ ਕਿਸੇ ਥਾਂ ਤੇ ਇਸ ਖੰਡ ਵਿੱਚ ਇਹ ਨਹੀਂ ਕਿਹਾ ਗਿਆ ਤੂੰ ਪਾਣੀ ਨੂੰ ਪੂਜ, ਤੂੰ ਧਰਤੀ ਨੂੰ ਪੂਜ, ਸਤਿਗੁਰੂ ਦੇ ਸਮਾਂ ਔਰ ਤੱਤਾਂ ਦੀ ਪੂਜਾ ਤੋਂ ਉੱਪਰ ਉਠਾ ਤੱਤ ਪੈਦਾ ਕਰਨ ਵਾਲੇ ਦੀ ਪੂਜਾ ਕਰ ਲਈ ਗਿਆ। ਇਸ ਤੋਂ ਅਗਰ ਥੋੜਾ ਜਿਹਾ ਚੱਲੀਏ ਕੱਲੇ ਤੱਤਾਂ ਦੀ ਪੂਜਾ ਨਹੀਂ, ਕੀਰਤਨ ਦੀ ਪੂਜਾ ਵਿੱਚ ਫਿਰ ਬੰਦੇ ਨੇ ਕੁਝ ਦੇਵਤਿਆਂ ਦੀ ਪੂਜਾ ਸ਼ੁਰੂ ਕਰ ਦਿੱਤੀ। ਮੈਂ ਸਿਰਫ ਇੱਕ ਇੱਕ ਦੋ ਦੋ ਪ੍ਰਮਾਣ ਗੁਰਬਾਣੀ ਵਿੱਚੋਂ ਤੇ ਦਸ਼ਮੇਸ਼ ਪਿਤਾ ਦੇ ਅੰਮ੍ਰਿਤ ਬਚਨਾਂ ਵਿੱਚੋਂ ਅਰਜ਼ ਕਰਨਾ ਆਉਣਾ ਆਪਣੇ ਵਿਸ਼ੇ ਨੂੰ ਸਮੇਟਣ ਲਈ ਕਿ ਪੂਜਾ ਅਕਾਲ। ਹੁਣ ਕਈ ਵਾਰੀ ਬੰਦੇ ਸੋਚਣਗੇ ਸੁਣਦੇ ਹੋ ਘਰਾਂ ਵਿੱਚ ਵੀ ਕਿ ਦੇਖੋ ਜੀ ਇਹ ਤਾਂ ਦੇਵਤਿਆਂ ਦਾ ਖੰਡਨ ਕਿਸੇ ਦੇ ਧਰਮ ਉੱਤੇ ਹੈ। ਮੈਂ ਇੱਕ ਬੇਨਤੀ ਕਰਾਂ ਕਿ ਪਰਮਾਰਥ ਦਾ ਇੱਕ ਵਿਧਾਨ ਹੈ, ਭਗਤੀ ਦਾ ਇੱਕ ਅਸੂਲ ਹੈ ਕਿ ਜਿਸ ਨੂੰ ਬੰਦਾ ਪੂਜਦਾ ਨਾ ਜੇ ਉਹਦੀ ਪੂਜਾ ਮੁਕੰਮਲ ਹੋ ਜਾਏ ਤੇ ਉਹਦਾ ਰੂਪ ਹੋ ਜਾਂਦਾ, ਜੇਕਰ ਉਹ ਪੂਜਾ ਵਿੱਚ ਪੂਰਨ ਤੌਰ ਤੇ ਨਹੀਂ ਮਿਲਦਾ
ਤੇ ਸੱਚ ਇਹ ਉਹਦੀ ਸੁਰਤ ਉਧਰ ਲੱਗੀ ਰਹੇ ਤੇ ਉਸ ਦੇਵਤੇ ਦੀ ਬੰਦਾ ਅਸਵਾਰੀ ਬਣ ਜਾਂਦਾ। ਅਸੀਂ ਇਹ ਸਾਰੇ ਬਚਨ ਗੁਰੂ ਗ੍ਰੰਥ ਸਾਹਿਬ ਚੋਂ ਲਾਂ ਜਿਹੋ ਜਿਹੇ ਨੂੰ ਪੂਜਦਾ ਹੈ ਸੱਚ ਇਹ ਬੰਦਾ ਉਹ ਜਾ ਹੁੰਦਾ। ਤੁਸੀਂ ਦੇਖੋ ਬਾਣੀ ਪੜ੍ਹਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਹੁਤ ਥਾਵਾਂ ਤੇ ਝਲਕ ਮਿਲਦੀ ਜਿੱਥੇ ਪੰਜਾਂ ਤੱਤਾਂ ਦੇ ਚੋਲੇ ਵਿੱਚ ਰਹਿਣ ਵਾਲਾ ਜੀਵ ਉਹ ਭਗਤੀ ਕਰਦਿਆਂ ਕਰਦਿਆਂ ਇੱਕ ਦਿਨ ਪਰਮਾਤਮਾ ਦਾ ਰੂਪ ਹੋ ਜਾਂਦਾ। ਅਸੀਂ ਪੜ੍ਹਦੇ ਹਾਂ ਜਿਵੇਂ ਮਹਾਰਾਜ ਜੀ ਦੇ ਬਚਨ ਸਤਿਗੁਰੂ ਨੇ ਫਰਮਾਇਆ ਹਰ ਹਰ ਜਨ ਦੁਇ ਏਕ ਹੈ ਬਿਨ ਵਿਚਾਰ ਕਾ ਚੁਣਾ ਕੇ। ਜੇ ਇੱਕ ਹਰੀ ਨੂੰ ਪੂਜਣ ਵਾਲਾ ਜਨ ਹਰੀ ਰੂਪ ਹੋ ਜਾਂਦਾ ਹੈ ਤੇ ਸੱਚ ਇਹਨੇ ਦੇਵਤਿਆਂ ਨੂੰ ਪੂਜਣ ਵਾਲਾ ਜਾਂ ਤਾਂ ਉਹ ਦੇਵਤੇ ਦੀ ਸ਼ਕਲ ਤਿਆਰ ਕਰੇਗਾ ਤੇ ਜਾਂ ਫਿਰ ਉਸ ਦੇਵਤੇ ਦੀ ਜਿਹੜੀ ਅਸਵਾਰੀ ਬਣ ਜਾਏ। ਪਰ ਆਪਾਂ ਇੱਕ ਪੱਖ ਪਹਿਲਾਂ ਲੈ ਲਈਏ ਕਿ ਪਰਮਾਤਮਾ ਨੂੰ ਪੂਜਣ ਵਾਲਾ ਪਰਮਾਤਮਾ ਵੀ ਸਮਾਂਦਾ ਹੈ। ਹਰ ਹਰ ਜਨ ਦੁਈ ਏਕ ਹੈ ਬਿਨ ਵਿਚਾਰ ਕਛ ਨਾਹੀ ਜਲ ਦੇ ਉਪਦਿਤ ਤਰੰਗ ਜੋ ਜਲ ਕੀ ਦਿਖੇ ਸਮਾਏ। ਇਸ ਤਰ੍ਹਾਂ ਸਮਾ ਗਿਆ ਵਾਹਿਗੁਰੂ ਵਿੱਚ ਜਿਵੇਂ ਪਾਣੀ ਦੀ ਲਹਿਰ ਪਾਣੀ ਵਿੱਚ ਸਮਾ ਗਈ। ਕਬੀਰ ਸਾਹਿਬ ਦਾ ਆਪਣਾ ਨਿੱਜੀ ਤਜਰਬਾ ਹੈ, ਉਹਨਾਂ ਦਾ ਇੱਕ ਦੋ ਬਚਨ ਨੇ। ਇੱਕ ਤਾਂ ਹੈ ਕਿ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਕਹਿੰਦੇ ਪਰਮਾਤਮਾ ਦੀ ਭਗਤੀ ਕਰਕੇ ਵਾਹਿਗੁਰੂ ਦਾ ਚਿੰਤਨ ਕਰਕੇ ਇੰਨਾ ਮਨ ਨਿਰਮਲ ਹੋ ਗਿਆ ਜਿਵੇਂ ਗੰਗਾ ਦਾ ਪਾਣੀ ਅੱਖ ਦਾ ਨਿਰਮਲ ਹੈ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛਾ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਉਹਨਾਂ ਦਾ ਨਿੱਜੀ ਤਜਰਬਾ ਹੈ, ਕਹਿੰਦੇ ਅਬ ਤੋਂ ਜਾਏ ਚਰੇ ਸਿੰਘਾਸਨ, ਇਹਦਾ ਮਤਲਬ ਅਕਾਲ ਦੀ ਪੂਜਾ ਕਰਨ ਵਾਲਾ ਸਰਵ ਵਿਆਪਕ ਪ੍ਰਭੂ ਨੂੰ ਪੂਜਣ ਵਾਲਾ ਇੱਕ ਦਿਨ ਉਹਦਾ ਸਿਮਰਨ ਕਰਦਿਆਂ ਕਰਦਿਆਂ ਉਹਦਾ ਰੂਪ ਉਹਦੇ ਵਿੱਚ ਸਮਾ ਗਿਆ। ਸਾਹਿਬ ਕਹਿੰਦੇ ਅਬ ਤੋਂ ਜਾਏ ਚਰੇ ਸਿੰਘਾਸਨ ਮਿਲੇ ਹੈ ਸਾਧ ਪਾਣੀ ਰਾਮ ਕਬੀਰਾ ਏਕ ਭੈ ਹੈ ਏਕ ਭੈ, ਇਹਦਾ ਮਤਲਬ ਉਹਨਾਂ ਨੇ ਇੱਕ ਅਕਾਲ ਨੂੰ ਪੂਜਿਆ। ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ, ਇੱਕ ਉਹਨਾਂ ਦਾ ਭੈਰੋ ਰਾਮ ਵਚਨ ਹੈ। ਸ਼ਬਦ ਸ਼ੁਰੂ ਹੁੰਦਾ ਹੈ ਕਿ ਗੰਦਾ ਕੈ ਸੰਗ ਸਲਤਾ ਬਿਗੜੀ, ਇਹਦੇ ਅਖੀਰ ਵਿੱਚ ਦੁਕਾਨ ਹੈ ਕਿ ਸੰਤਨ ਸੰਗ ਕਬੀਰਾ ਬਿਗੜਿਓ ਸੋ ਕਬੀਰ ਰਾਮ ਹੈ ਕੋਈ ਬਿਗੜ। ਗੁਰੂ ਤੇਗ ਬਹਾਦਰ ਸਾਹਿਬ ਉਹ ਤਾਂ ਰੋਜ਼ ਸਾਨੂੰ ਉਪਦੇਸ਼ ਕਰਦੇ ਨੇ ਕਿ ਜੋ ਪ੍ਰਾਣੀ ਨਿਸ ਦਿਨ ਭਜੈ ਕਿਨੂੰ ਅਕਾਲ ਨੂੰ ਭਜੇ ਵਾਹਿਗੁਰੂ ਨੂੰ ਜਪੇ ਰਾਮ ਨੂੰ ਜਪੇ। ਜੋ ਪ੍ਰਾਣੀ ਨਿਸ ਦਿਨ ਭਜੈ ਰੂਪ ਰਾਮ ਤੇ ਜਾਣ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਦੇਵੋ। ਇੱਕ ਰੂਪ ਹੋ ਗਿਆ ਸਤਿਗੁਰੂ ਨੇ ਕਿਹਾ ਜੇ ਘੱਟ ਸਿਮਰਨ ਰਾਮ ਕੋ, ਦੇਵਤੇ ਦਾ ਸਿਮਰਨ ਨਹੀਂ, ਕਿਸੇ ਤਪ ਦੀ ਪੂਜਾ ਨਹੀਂ, ਕਿਤੇ ਪਿੱਪਲਾਂ ਦੀ ਤੁਲਸੀ ਦੀ ਪੂਜਾ ਨਹੀਂ, ਧਰਤੀ ਤੇ ਮਿੱਟੀ ਦੀ ਪੂਜਾ ਨਹੀਂ, ਭੂਤਾਂ ਤੇ ਪ੍ਰੇਤਾਂ ਦੀ ਪੂਜਾ ਨਹੀਂ, ਜੰਤਰਾਂ ਤੇ ਮੰਤਰਾਂ ਤੇ ਜਿੰਨਾ ਦੀ ਪੂਜਾ ਨਹੀਂ। ਜੇ ਘੱਟ ਸਿਮਰਨ ਰਾਮ ਕੋ, ਜਿਹਦੇ ਘੱਟ ਵਿੱਚ ਪਰਮਾਤਮਾ ਦਾ ਸਿਮਰਨ ਤੇ ਗਿਆ ਸੋ ਨਰ ਮੁਕਤਾ ਜਾਣ। ਮਹਾਰਾਜ ਕਹਿੰਦੇ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ, ਕਹਿੰਦੇ ਸੱਚ ਜਾਣ ਉਹਦੇ ਵਿੱਚ ਤੇ ਪ੍ਰਭੂ ਵਿੱਚ ਅੰਦਰ ਰਹੇ। ਮੈਨੂੰ ਯਾਦ ਹੈ ਇੱਕ ਵਾਰੀ ਇੱਥੇ ਮੈਂ ਇੱਕ ਪ੍ਰਕਰਨ ਆਪ ਸਾਹਮਣੇ ਰੱਖਿਆ ਸੀ ਕਈ ਸਾਲ ਪਹਿਲਾਂ। ਦੇਖੋ ਇਹਨੂੰ ਇੱਕ ਨੁਕਤਾ ਮੈਂ ਸਾਂਝਾ ਕਰਨ ਲੱਗਾ ਇਸ ਗੱਲ ਨੂੰ ਸ਼ਬਦ ਕਹਿਣ ਤੋਂ ਪਹਿਲਾਂ, ਕਿਉਂ ਦੇਵ ਪੂਜਾ ਤੋਂ ਗੁਰੂ ਨੇ ਵਰਜਿਆ, ਕਿਉਂਕਿ ਮਨੁੱਖਾ ਦੇਈ ਬੜੀ ਮੁਸ਼ਕਲ ਨਾਲ ਮਿਲੀ ਏ ਇਸ ਦੇਵੀ ਨੂੰ ਲੈ ਕੇ, ਫਿਰ ਦੇਵਤਿਆਂ ਦੀ ਜੂਨ ਚ ਨਾ ਪੈ ਗਈ ਕਿਉਂਕਿ ਦੇਵਤੇ ਬਣ ਕੇ ਵੀ ਫਿਰ ਮਨੁੱਖਾ ਦੇਈ ਲਾਉਦੀ ਪੈ। ਇਸ ਦੇਵੀ ਕੋ ਸਿਮਰੈ ਦੇਵ, ਇਹਨੂੰ ਦੇਵਤੇ ਲੋਕਦੇ ਨੇ ਤੇ ਬੰਦਾ ਫਿਰ ਦੇਈ ਲੈ ਕੇ ਦੇਵਤਿਆਂ ਨੂੰ ਪੂਜਣ ਲੱਗ ਪੈ। ਮਹਾਰਾਜ ਜੀ ਦੇ ਬਚਨ ਨੇ ਝਾਰ ਪਾਏ ਸੰਤ ਵਿੱਚ, ਮੈਂ ਸ਼ਬਦ ਵਰਤੇ ਸੁਣ ਲਓ, ਸੰਤ ਵਿੱਚ ਤੇ ਅਨੰਤ ਵਿੱਚ ਅੰਤਰ ਨਹੀਂ, ਭਗਤ ਵਿੱਚ ਤੇ ਭਗਵੰਤ ਵਿੱਚ ਅੰਤਰ ਨਹੀਂ, ਸੇਵਕ ਵਿੱਚ ਤੇ ਸਵਾਮੀ ਵਿੱਚ ਅੰਤਰ ਨਹੀਂ, ਹਰ ਜਨ ਤੇ ਖਰੀ ਵਿੱਚ ਅੰਤਰ ਨਹੀਂ, ਸਿੱਖ ਤੇ ਗੁਰੂ ਵਿੱਚ ਅੰਤਰ ਨਹੀਂ, ਸੱਚ ਇਹਦੇ ਖਾਲਸੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਵਿੱਚ ਕੋਈ ਅੰਤਰ ਨਹੀਂ। ਜਿਸ ਤਰ੍ਹਾਂ ਬੰਦਾ ਪੂਜਦਾ ਇੱਕ ਇੱਕ ਪ੍ਰਮਾਣ ਸੀ ਲੈ ਲਈ ਸੰਤ ਵਿੱਚ ਤੇ ਅਨੰਤ ਵਿੱਚ ਅੰਤਰ ਨਹੀਂ, ਇਹਦਾ ਅੰਤਰ ਦਾ ਮਤਲਬ ਸੰਤ ਅਨੰਤ ਦਾ ਸ਼ਰੀਕ ਨਹੀਂ, ਉਹਦੇ ਵਿੱਚ ਲੀਨ ਹੋ ਗਿਆ, ਉਹਦੇ ਵਿੱਚ ਅਭੇਦ ਹੋ ਗਿਆ। ਪਿਆਰੇ ਸਿੱਧੀ ਦੀ ਗੱਲ ਹੈ, ਮੈਂ ਇੱਕ ਉਦਾਹਰਨ ਖੋਲ ਦੇਣਾ ਬਾਣੀ ਚੋਂ ਕਿ ਇੱਕ ਆਕਾਸ਼ ਤੋਂ ਪਾਣੀ ਦੀ ਬੂੰਦ ਡਿੱਗਦੀ ਬਿਲਕੁਲ ਨਿਰਮਲ ਬੂੰਦ, ਤੇ ਜੇਕਰ ਉਹ ਤਵਾ ਥੱਲੇ ਤਪਦਾ ਹੋਵੇ ਤਪਦੀ ਕੋਈ ਤਵੇ ਤੇ ਬੂੰਦ ਡਿੱਗ ਪਏ ਤੇ ਅੱਖਾਂ ਸਾਹਮਣੇ ਦੇਖਦਿਆਂ ਦੇਖਦਿਆਂ ਸੜ ਕੇ ਆਰੋਪ ਹੋ ਜਾਏ,
ਉਹ ਪਾਣੀ ਦੀ ਬੂੰਦ ਜੇ ਕਿਤੇ ਸਿੱਪੀ ਵਿਚ ਡਿੱਗ ਪਵੇ ਤੇ ਕੀਮਤੀ ਮੋਤੀ ਬਣ ਜਾਏਗੀ, ਉਹ ਬੂੰਦ ਜੇ ਕਿਤੇ ਕੇਲੇ ਵਿਚ ਡਿੱਗ ਪਵੇ ਤੇ ਮੁਸ਼ਕ ਕਫੂਰ ਬਣ ਜਾਏਗੀ, ਉਹ ਬੂੰਦ ਜੇ ਸੱਪ ਦੇ ਮੂੰਹ ਵਿਚ ਡਿੱਗ ਪਵੇ ਤੇ ਜ਼ਹਿਰ ਬਣ ਜਾਏਗੀ, ਪਰ ਨਿੱਕੀ ਜੀ ਬੂੰਦ ਕਿਤੇ ਸਮੁੰਦਰ ਵਿਚ ਡਿੱਗ ਪਵੇ ਤੇ ਸਮੁੰਦਰ ਜਿਤਨੀ ਵਿਸ਼ਾਲ ਹੋ ਜਾਏ। ਇੱਕ ਬੇਨਤੀ ਹੈ ਤਾਂ ਅੰਦਰ ਸਾਡੇ ਨਿਰਮਲ ਗੁਣ ਹੀ ਹੈ, ਜਿਹੋ ਜੀ ਬੰਦਾ ਪੂਜਾ ਕਰੇਗਾ ਸੱਚ ਇਹ ਉਹਦਾ ਅੰਤ ਨਤੀਜਾ ਉਹਦਾ ਰਿਜ਼ਲਟ ਉਹਦੇ ਸਾਹਮਣੇ। ਕਬੀਰ ਸਾਹਿਬ ਜੀ ਨੇ, ਰਵਿਦਾਸ ਸਾਹਿਬ ਨੇ, ਗੁਰੂ ਸਾਹਿਬ ਨੇ, ਉਹਨਾਂ ਨੇ ਸ਼ਬਦਾਵਲੀ ਵਰਤੀ, ਕਹਿੰਦੇ ਇੱਕ ਸੰਤ ਅਨੰਤ ਨੂੰ ਜਪਦਾ ਹੈ ਤੇ ਇੱਕ ਦਿਨ ਸੰਤ ਅਨੰਤ ਵਿੱਚ ਮਿਲ ਜਾਂਦਾ। ਸਤਿਗੁਰੂ ਦੇ ਬਚਨ ਨੇ, ਰਵਿਦਾਸ ਭਣੇ ਜੋ ਜਾਣੇ ਸੋ ਜਾਣ, ਸੰਤ ਅਨੰਤ ਹੈ ਅੰਤਰ ਨਾਹੀ, ਸੰਤ ਵਿੱਚ ਤੇ ਅਨੰਤ ਵਿੱਚ ਅੰਤਰ ਰਹੇ। ਦੂਸਰੀ ਬੇਨਤੀ, ਭਗਤ ਔਰ ਭਗਵੰਤ ਵਿੱਚ ਅੰਤਰ ਰਹੀ। ਭਗਤ ਅੰਨ ਬਣ ਕੇ ਜਦੋਂ ਭਗਤੀ ਕਰਦਾ ਤੇ ਪਰਮਾਤਮਾ ਵੀ ਕਹਿ ਦਿੰਦਾ ਕਿ ਦਾਸ ਅੰਨ ਮੇਰੋ ਨਿਜ ਰੂਪ, ਦਰਸ਼ਨ ਨਿਮਕ ਤਾਪ ਤ੍ਰੈ ਮੋਚਨ, ਪਰਸਤ ਕਰਤ ਮੁਕਤ ਗ੍ਰਹਿ ਕੂਪ। ਭਗਤ ਮੇਰਾ ਆਪਣਾ ਰੂਪ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਸੇਵਕ ਵਿੱਚ ਤੇ ਸਵਾਮੀ ਵਿੱਚ ਅੰਤਰ ਰਹੀ, ਕਿਉਂਕਿ ਸੇਵਕ ਨੇ ਵਾਹਿਗੁਰੂ ਨੂੰ ਸਵਾਮੀ ਜਾਣ ਕੇ ਪੂਜਿਆ। ਹਰ ਕਾ ਸੇਵਕ ਸੋ ਹਰ ਜੇ ਹਰ, ਭੇਦ ਨਾ ਜਾਣੋ ਮਾਨਸ ਲੇਖਾ, ਜੋ ਜਲ ਤਰੰਗ ਉੱਠੇ ਬਹੁ ਭਾਂਤੀ ਫਿਰ ਸਲ ਲੈ ਸਲ ਸਮਾਏਗਾ ਸਮਾਏਗਾ। ਇਸੇ ਨੂੰ ਗੁਰੂ ਨੇ ਕਿਹਾ, ਕਹਿਣ ਲੱਗੇ ਸਿੱਖ ਤੇ ਗੁਰੂ ਵਿੱਚ ਅੰਤਰ ਨਹੀਂ, ਖਾਲਸੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਵਿੱਚ ਅੰਤਰ ਨਹੀਂ, ਕਿਉਂਕਿ ਜਿਸ ਦੀ ਬੰਦਾ ਪੂਜਾ ਕਰਦਾ ਹੈ ਸੱਚ ਇਹ ਇੱਕ ਦਿਨ ਉਹਦਾ ਰੂਪ ਹੋ ਜਾਂਦਾ। ਇੱਥੇ ਇੱਕ ਹੋਰ ਅਰਜ਼ ਮੈਂ ਕਰਦਾ ਜਾਵਾਂ, ਜਿਤਨੇ ਭੂਤ ਪ੍ਰੇਤ ਕੱਢਣ ਵਾਲੇ ਜਿਹੜੇ ਦਾਅਵੇ ਕਰਦੇ ਸੱਚ ਇਹ ਉਹਨਾਂ ਦਾ ਅੰਤ ਕਦੀ ਸੁਖਦਾਈ ਨਹੀਂ ਹੁੰਦਾ ਦੇਖਿਆ। ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਜਿਹੋ ਜੇ ਨੂੰ ਪੂਜੇਗਾ ਬੰਦਾ ਉਹਦਾ ਰੂਪ ਹੋਵੇਗਾ। ਇਹ ਸ਼ਬਦ ਹੈ ਰਾਜ ਗੌਣ ਤੇ ਉਚਾਰਨ ਕਰਤਾ ਨੇ ਭਗਤ ਨਾਮ ਦੇਵ ਦੀ। ਸ਼ਬਦ ਦੀਆਂ ਰਾਓ ਦੀਆਂ ਤੁਕਾਂ ਨੇ, ਖਾਉ ਤੋਂ ਏਕ ਰਮਈਆ ਲੈ, ਏਕ ਰਮਈਆ ਅਕਾਲ ਪੁਰਖ। ਕਹਿੰਦੇ ਹੇ ਵਾਹਿਗੁਰੂ, ਮੈਨੂੰ ਸਿਰਫ ਤੂੰ ਚਾਹੀਦਾ, ਤੇਰੀ ਭਗਤੀ, ਤੇਰਾ ਚਿੰਤਨ, ਤੇਰਾ ਸਿਮਰਨ। ਕਹਿਣ ਲੱਗੇ ਲੋਕ 33 ਕਰੋੜ ਦੇਵਤੇ ਨੂੰ ਪੂਜ ਰਹੇ ਨੇ, ਇੱਕ ਕਿਰਪਾ ਕਰ, ਇਹ ਸਾਰੇ ਦੇ ਸਾਰੇ ਦੇਵਤੇ ਦੇ ਬਦਲੇ ਲੈ ਲਏ, ਪਰ ਮੈਨੂੰ ਆਪਣੇ ਸੋਹਣੇ ਨਾਮ ਦਾ ਕਿਰਤਾ ਇੱਕ ਦੇ। ਮੈਨੂੰ ਦੇਵ ਪੂਜਾ ਨਹੀਂ, ਤੇਰੀ ਪੂਜਾ ਚਾਹੀਦੀ ਹੈ। ਖਾਉ ਤੋ ਇੱਕ ਰਮਈਆ ਲੈ ਕੂ, ਆਮ ਦੇਵ ਬਦਲਾਵਨ ਲੈ ਕੂ, ਸਾਰੀ ਦੇਵ ਪੂਜਾ ਦੇ ਦਿੱਤੀ, ਇੱਕ ਸੋਹਣਾ ਪ੍ਰਭੂ ਮਿਲ ਗਿਆ। ਕਿਉਂ ਜੀ? ਇਹ ਸ਼ਬਦ ਸ਼ੁਰੂ ਹੁੰਦਾ ਭੈਰੋ ਭੂਤ ਸ਼ੀਤਲਾ ਧਾਵੈ। ਕਿਸੇ ਵੀ ਟੀਕਾਕਾਰ ਨੂੰ ਪੜਿਓ, ਕਿਸੇ ਗੁਰਮੁਖ ਮਹਾਂਪੁਰਖ ਦੀ ਵਿਚਾਰ ਪੜਿਓ, ਸਾਰਿਆਂ ਦੇ ਅਰਥਾਂ ਵਿੱਚ ਇੱਕ ਸਮਾਨਤਾ ਹੈ। ਭੈਰੋ ਭੂਤ ਸ਼ੀਤਲਾ ਧਾਵੈ, ਖਰ ਬਾਨ ਉਹ ਸ਼ਾਰ ਉਡਾਵੈ। ਮੈਂ ਤਾਂ ਕਰਮ ਚਰਜ ਕੀਤੀ, ਇਹਨੂੰ ਕੋਈ ਕਿਸੇ ਅੰਨ ਮਤ ਦੇ ਕਿਸੇ ਧਰਮ ਤੇ ਅਟੈਕ ਜਾਂ ਤਰਕ ਨਾ ਸਮਝੇ। ਜਿਹੜਾ ਭੈਰੋ ਨੂੰ ਜਪੇਗਾ, ਮਹਾਰਾਜ ਕਹਿੰਦੇ ਭੈਰੋ ਦੇ ਮੰਤਰ ਜਪਣ ਵਾਲਾ ਇੱਕ ਦਿਨ ਭੂਤ ਬਣ ਗਿਆ, ਤੇ ਜਿਹੜਾ ਸ਼ੀਤਲਾ ਨੂੰ ਪੂਜਣ ਤੁਰ ਪਵੇਗਾ, ਕਹਿਣ ਲੱਗੇ ਜੇ ਤਾਂ ਪਹੁੰਚ ਗਿਆ ਤੇ ਸ਼ੀਤਲਾ ਦਾ ਰੂਪ ਹੋ ਜਾਏਗਾ, ਨਹੀਂ ਤੇ ਸੱਚ ਇਹ ਕਿ ਸ਼ੀਤਲਾ ਦੀ ਅਸਵਾਰੀ ਖਰਦਰ ਤੇ ਗਧਾ ਹੈ। ਜੇ ਨਾ ਮੁਕੰਮਲ ਤੌਰ ਤੇ ਪੂਜਾ ਹੋਈ ਤੇ ਗਧਾ ਬਣ ਕੇ ਜ਼ਮੀਨ ਉੱਤੇ ਮਿੱਟੀ ਉਡਾਈ ਜਾਏ, ਕਿਉਂਕਿ ਜਿਹੋ ਜਿਹੇ ਨੂੰ ਪੂਜਿਆ ਜਾਂਦਾ ਹੈ ਉਹ ਜਿਹਾ ਬੰਦਾ ਹੋ ਜਾਂਦਾ ਹੈ। ਭੈਰੋ ਭੂਤ ਸ਼ੀਤਲਾ ਧਾਵੈ, ਖਰ ਬਾਨ ਉਹ ਸ਼ਾਰ ਉਡਾਵੈ, ਖਾਉ ਤੋ ਇੱਕ ਰਮਈਆ ਲੈ ਹੂੰ, ਆਮ ਦੇਵ ਬਦਲਾਵਨ ਦੈ ਹੂੰ। ਅਗਲੀ ਤੋਂ ਕੇ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਪੂਜਾ ਅਕਾਲ ਕੀ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਬਲ ਚਰੈ ਡੌਰੂ ਟਮਕਾਵੈ। ਕੀ ਬਣੇਗਾ? ਬਲ ਦੀ ਚੋਣ ਮਿਲ ਜਾਏਗੀ। ਜੇ ਪਹੁੰਚ ਜਾਏਗਾ ਤੇ ਬਲ ਤੇ ਪਹੁੰਚ ਕੇ ਡਮਰੂ ਵਜਾਏਗਾ, ਬਲ ਚਰੈ ਡੌਰੂ ਟਮਕਾਵੈ। ਕਹਿਣ ਲੱਗੇ ਮਹਾਰਾਜ, ਮਾਂ ਮਾਈ ਕੀ ਪੂਜਾ ਕਰੈ, ਨਰ ਸਹਿ ਨਾਰ ਹੋਏ ਉਹ ਤਰੈ। ਜਿਹੜਾ ਮਾਂ ਮਾਈ ਨੂੰ ਪੂਜਦਾ ਹੈ, ਸੱਚ ਇਹ ਬੰਦਾ ਬਣ ਕੇ ਮਾਂ ਮਾਈ ਦੀ ਪੂਜਾ ਕਰਦਾ, ਤੇ ਸਤਿਗੁਰੂ ਕਹਿੰਦੇ ਉਦੋਂ ਬਾਅਦ ਜਿਸਮ ਜਾਮਾ ਔਰਤ ਦਾ ਮਿਲੇਗਾ। ਇਹਦਾ ਮਤਲਬ ਇਹ ਨਹੀਂ ਕਿ ਇਸਤਰੀ ਦੇ ਜਾਮੇ ਦੀ ਨਿਖੇਧੀ ਕੀਤੀ ਗਈ, ਇਹਦਾ ਮਤਲਬ ਜੈਸਾ ਸੇਵੇ ਤੈਸਾ ਹੋਏ। ਮਾਂ ਮਾਈ ਦੀ ਪੂਜਾ ਕਰੇ, ਨਰ ਸਹਿ ਨਾਰ ਹੋਏ ਉਹ ਤਰੈ। ਤੂੰ ਕਹੀ ਅਤੀ ਆਦ ਭਵਾਨੀ, ਮੁਕਤ ਕੀ ਬਰੀਆ ਕਾਂ ਛਪਾਨੀ। ਅੱਗੇ ਕਹਿੰਦੇ ਗੁਰਮਤ ਰਾਮ ਨਾਮ ਗਉ ਮੀਤਾ, ਪਰਣ ਮੈਂ ਨਾਮਾ ਇਉਂ ਕਹਿ, ਗੀਤਾ ਕਹਿੰਦੇ ਉਹ ਮੇਰੇ ਵੀਰ ਤੂੰ ਧਰਮ ਗ੍ਰੰਥ ਗੀਤਾ ਨੂੰ ਪੜ੍ਹ ਕੇ ਦੇ। ਉਹ ਵੀ ਕਹਿ ਕਹਿ ਕਿ ਜਿਹੋ ਜੈ ਨੂੰ ਬੰਦਾ ਪੂਜਦਾ ਇੱਕ ਦਿਨ ਉਹਦਾ ਰੂਪ ਹੋ ਜਾਂਦਾ। ਇਨਸਾਨ ਨੇ ਬਹੁਤ ਸਾਰੇ ਦੇਵਤੇ ਮਿਲੇ, ਕੱਲੇ ਹਿੰਦੁਸਤਾਨ ਵਿੱਚ ਨਹੀਂ, ਤੁਸੀਂ ਪੱਛਮ ਵਿੱਚ ਵੀ ਦੇਖੋ, ਇੱਥੇ ਵੀ ਅਨੇਕਾਂ ਦੇਵਤੇ ਮਿਲ ਕੇ ਉਹਦੀ ਪੂਜਾ ਕੀਤੀ। ਤੁਸੀਂ ਇਸਲਾਮ ਵਿੱਚ ਪਿਛੋਕੜ ਵਿੱਚ ਝਾਤੀ ਮਾਰੀਏ, ਇਬਰਾਹਿਮ ਜੀ ਦਾ ਵੇਲਾ ਦੇਖੀਏ, ਤੇ ਉਦੋਂ ਵੀ ਅਨੇਕਾਂ ਦੇਵਤੇ ਜਿਹੜੇ ਉਮੇ ਦਿੱਤੇ ਗਏ, ਪਰ ਗੁਰਮਤ ਨੇ ਨਾ ਤਾਂ ਤਤ ਪੂਜਾ ਨਾ ਦੇਵ ਪੂਜਾ ਇਹਨਾਂ ਦੋਵਾਂ ਨੂੰ ਸਵੀਕਾਰ ਨਹੀਂ ਕੀਤਾ। ਇੱਕੋ ਗੱਲ ਕਹੀ ਮਹਾਰਾਜ ਜੀ ਨੇ ਕਿ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਮ ਗੁਰ ਕੀ ਸੇਵਾ। ਜਾਂ ਮਹਾਰਾਜ ਜੀ ਨੇ ਕਿਹਾ ਗੁਰ ਜੈਸਾ ਨਾ ਹੀ ਕੋ ਦੇਵ, ਗੁਰੂ ਵਰਗਾ ਕੋਲ ਕੋਈ ਦੇਵਤਾ ਨਹੀਂ, ਗੁਰੂ ਹੀ ਸਮਰਥਕ ਹੈ। ਇਸ ਤੋਂ ਅੱਗੇ ਮੈਂ ਬੇਨਤੀ ਕਰ, ਦੇਵ ਪੂਜਾ ਤੋਂ ਅੱਗੇ ਫਿਰ ਬੰਦੇ ਨੇ ਪੱਥਰ ਦਾ ਦੀ ਪੂਜਾ ਸ਼ੁਰੂ ਕਰ ਦਿੱਤੀ। ਥਾਂ ਥਾਂ ਤੇ ਪੱਥਰ ਨੂੰ ਦੇਵਤਾ ਮਿਲੇ, ਉਸ ਪੱਥਰ ਨੂੰ ਪੂਜਣ ਲੱਗ ਪਿਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਨੇ ਗੁਰਮੁਖੋ ਪੱਥਰ ਦੀ ਪੂਜਾ ਨੂੰ ਸਵੀਕਾਰ ਨਹੀਂ ਕੀਤਾ। ਕਬੀਰ ਸਾਹਿਬ ਬਨਾਰਸ ਰਹਿੰਦੇ ਕਹਿੰਦੇ ਸੋਚੀਦਾ ਇਹ ਪੂਜਾ ਮਹਾਂਪੁਰਖ ਕ੍ਰਾਂਤੀਕਾਰੀ ਜਿਨ੍ਹਾਂ ਦੇ ਸ਼ਬਦਾਂ ਦੇ ਵਿੱਚ ਇੱਕ ਇੱਕ ਬੋਲ ਵਿੱਚ ਇਸ ਤਰ੍ਹਾਂ ਸਚਾਈ ਹੈ ਕਿ ਮਾਨੋ ਸੱਜ ਦੇ ਭਾਵੜ ਬਲੇ ਹੋਏ। ਪਰ ਉਹ ਮਹਾਂਪੁਰਖ ਉੱਥੇ ਬਹਿ ਕੇ ਕਹਿ ਰਹੇ ਨੇ ਕਿ ਕਬੀਰ ਠਾਕੁਰ ਪੂਜੇ ਮੁੱਲ ਲੈ, ਕਹਿੰਦੇ ਦੇਖੋ ਆ ਪੱਥਰਾਂ ਨੂੰ ਮੁੱਲ ਲੈ ਕੇ ਇਹਨੂੰ ਰੱਬ ਸਮਝ ਕੇ ਪੂਜ ਦਿੰਦਾ। ਕੋਈ ਸ਼ਬਦ ਮੈਂ ਗੁਰੂ ਗ੍ਰੰਥ ਸਾਹਿਬ ਦਸ਼ਮੇਸ਼ ਦੀ ਬਾਣੀ ਤੋਂ ਬਾਹਰ ਨਿਕਲ ਕੇ ਨਹੀਂ, ਪਰ ਜੋ ਗੁਰਦੇਵ ਨੇ ਕਿਹਾ ਸਾਨੂੰ ਸਮਝਣਾ ਚਾਹੀਦਾ। ਅੱਜ ਦੇਖੋ ਸਭ ਕੁਝ ਪ੍ਰਗਟ ਨੇ, ਲੋਕ ਜੰਤਰ ਵੀ ਮੰਨਦੇ ਪਏ ਨੇ, ਮੰਤਰ ਵੀ ਮੰਨਦੇ ਪਏ ਨੇ, ਭੂਤ ਪ੍ਰੇਤ ਵੀ ਮੰਨਦੇ ਪਏ ਨੇ, ਵਰਤ ਵੀ ਰੱਖਦੇ ਪਏ ਨੇ, ਇੱਥੋਂ ਤੱਕ ਰੁੱਖਾਂ ਨੂੰ ਪਾਣੀ ਵੀ ਦਿੰਦੇ ਪਏ ਨੇ, ਰੁੱਖਾਂ ਉੱਤੇ ਲਾਲ ਧਾਗੇ ਵੀ ਬੰਨਦੇ ਪਏ ਨੇ, ਉੱਥੇ ਕੱਪੜੇ ਵੀ ਚੜਾਏ ਜਾਂਦੇ ਨੇ, ਪਾਣੀ ਵੀ ਦਿੱਤਾ ਜਾਂਦਾ। ਮੈਂ ਅਰਜ਼ ਕਰਾਂ ਜਿਹੜਾ ਬੰਦਾ ਇਹ ਪੂਜਾ ਕਰ ਰਿਹਾ ਉਹ ਗੁਰੂ ਨਾਨਕ ਸਾਹਿਬ ਦੀ ਗੁਰਮਤ ਤੋਂ ਅਣਜਾਣ ਹੈ, ਕਿਉਂਕਿ ਇਸ ਘਰ ਦੇ ਅੰਦਰ ਪੂਜਾ ਕੇਵਲ ਇੱਕ ਅਕਾਲ ਦੀ ਬਣੀ। ਕਬੀਰ ਸਾਹਿਬ ਨੇ ਕਿਹਾ ਪੱਥਰ ਮੁੱਲ ਲੈ ਲਿਆ ਤੇ ਪੱਥਰ ਨੂੰ ਕਹਿ ਦਿੱਤਾ ਇਹ ਠਾਕੁਰ ਹੈ ਜੀ, ਇਹ ਭਗਵਾਨ ਹੈ। ਤੇ ਕੋਈ ਮਸਕੀਨ ਸਾਹਿਬ ਨੇ 84 ਤੋਂ ਬਾਅਦ ਸ਼ਬਦ ਦੀ ਕਥਾ ਕੀਤੀ ਸੀ ਕਿ ਹਿੰਦੂ ਅੰਨਾ ਤੁਰਕੂ ਕਾਣਾ, ਉਹ ਬਹੁਤ ਘੱਟ ਮਿਲਦੀ। ਉਹਨਾਂ ਗੱਲ ਕੀ ਸੀ, ਜਿਹੜੇ ਜੈ ਨੂੰ ਬੰਦਾ ਪੂਜਦਾ ਉਹ ਜਿਹਾ ਹੋ ਜਾਂਦਾ, ਕਹਿੰਦਾ ਪੱਥਰ ਨੂੰ ਸਦੀਆਂ ਤੋਂ ਪੂਜਣ ਵਾਲਾ ਪੱਥਰ ਹੋ ਗਿਆ, ਇਹਦੇ ਸਾਹਮਣੇ ਭਾਵੇਂ ਜਿੰਨੇ ਮਰਜ਼ੀ ਕੋਈ ਕੁਰਲਾਟ ਤੇ ਚੀਕਾਂ ਪੈਣ, ਕਿਉਂਕਿ ਪੱਥਰ ਉੱਤੇ ਕਦੀ ਕੋਈ ਅਸਰ ਨਹੀਂ ਹੋ ਸਕਦਾ। ਪੱਥਰ ਨੂੰ ਪੂਜਦਾ ਅੰਦਰੋਂ ਪੱਥਰ ਹੋ ਗਿਆ। ਕਬੀਰ ਸਾਹਿਬ ਨੇ ਕਿਹਾ ਕਬੀਰ ਠਾਕੁਰ ਪੂਜੈ ਮੋਲ ਲੇ, ਮਨਤ ਤੀਰਤ ਜਾਏ, ਦੇਖਾ ਦੇਖੀ ਸਵਾਂਗ ਤਰ ਭੁੱਲੇ ਪਟਕਾ ਖਾਣ। ਇਸ ਤੋਂ ਅਗਲਾ ਸਲੋਕ ਹੈ ਕਬੀਰ ਪਾਨ ਪਰਮੇਸ਼ਰ ਕੀਆ, ਲੋਕਾਂ ਨੇ ਪੱਥਰ ਨੂੰ ਰੱਬ ਬਣਾ ਦਿੱਤਾ। ਪੂਜੈ ਸਭ ਸੰਸਾਰ, ਸਾਰੀ ਦੁਨੀਆਂ ਪੱਥਰ ਪੂਜ ਰਹੀ ਹੈ। ਇਸ ਪਰਵਾਸੇ ਜੋ ਰਹਿ ਬੁੱਢਾ ਹੈ ਕਾਲੀ ਧਾਰ, ਜਿਹੜਾ ਪੱਥਰ ਤੇ ਭਰੋਸਾ ਕਰੇਗਾ, ਆਪ ਪੱਥਰ ਦੀ ਤਰਨਾ ਤੇ ਪੂਜਣ ਵਾਲੇ ਨੂੰ ਕਿੱਥੇ ਦਾਤ ਹੈ। ਸਤਿਗੁਰੂ ਨੇ ਕਿਹਾ ਕਿ ਪੱਥਰ ਦੀ ਪੂਜਾ ਨਹੀਂ, ਇੱਕ ਦੋ ਪ੍ਰਮਾਣ ਸੀ ਹੋਰ ਲੈ ਲਈ। ਮਹਾਰਾਜ ਕਹਿੰਦੇ ਜਿਹੜਾ ਪੱਥਰ ਦੀ ਪੂਜਾ ਕਰਦਾ ਹੈ ਉਹਦੀ ਸੇਵਾ ਵਿਰਤ ਚਲੀ ਜਾਂਦੀ, ਭਾਵੇਂ ਕਈ ਸਾਲ ਤੁਰਿਆ ਫਿਰ। ਮਹਾਰਾਜ ਕਹਿੰਦੇ ਜੋ ਪਾਤਰ ਕੋ ਕਹਿਤੇ ਦੇਵ, ਜਿਹੜੇ ਪੱਥਰ ਨੂੰ ਦੇਵਤਾ ਮੰਨਦੇ ਤਾਂ ਕਿ ਨੇਫਲ ਹੋਵਤ ਸੇ, ਉਹਨਾਂ ਦੀ ਸੇਵਾ ਵੀ ਸਿਰੇ ਨਹੀਂ ਕਰਦੀ। ਪਰ ਕਬੀਰ ਸਾਹਿਬ ਨੇ ਇੱਕ ਹੋਰ ਪ੍ਰਮਾਣ ਦਿੱਤਾ ਬੜਾ ਸੋਹਣਾ, ਮੈਨੂੰ ਨੈਗੇਟਿਵ ਨਾਲ ਦੀ ਵਿਚਾਰ ਨੂੰ ਲਿਜਾਇਓ। ਉਹ ਕਹਿੰਦੇ ਦੇਖ ਜੇ ਤੂੰ ਕਹਿੰਦਾ ਪੱਥਰ ਭਗਵਾਨ ਹੈ, ਇਹ ਪ੍ਰਭੂ ਹੈ, ਕਹਿੰਦੇ ਜਿਸ ਦਿਨ ਪੱਥਰ ਨੂੰ ਘੜ ਕੇ ਮੂਰਤੀਕਾਰ ਨੇ ਪੱਥਰ ਦੀ ਮੂਰਤੀ ਬਣਾਈ, ਏਡੀ ਵੱਡੀ ਮੂਰਤੀ ਐਵੇਂ ਤੇ ਨਹੀਂ ਬਣੀ, ਆਖਰ ਇਹਦਾ ਸਿਰ ਬਣਾਉਂਦੇ ਆ, ਇਹਦੀ ਛਾਤੀ, ਇਹਦੇ ਹੱਥ ਪੈਰ ਬਣਾਉਂਦੇ ਆ, ਪੱਥਰ ਦੀ ਮੂਰਤੀ ਉੱਤੇ ਚੜ ਕੇ ਮੂਰਤੀਕਾਰ ਨੇ ਪੱਥਰ ਨੂੰ ਤਰਾਸ਼ਿਆ, ਜਿਹਨੂੰ ਤੂੰ ਰੋਜ਼ ਕੱਪੜੇ ਬਦਲ ਕੇ ਕਹਿੰਦਾ ਭੋਗ ਲਵਾਨਾ ਪਿਆ, ਜੇ ਮੂਰਤ ਵਿੱਚ ਜਿੰਨ ਸੀ ਤੇ ਉਸ ਕਾਰੀਗਰ ਨੂੰ ਕਿਉਂ ਨਾ ਖਾ ਗਈ ਜਿਹਨੇ ਦੀ ਛਾਤੀ ਉੱਤੇ ਪੈਰ ਲਾ ਕੇ ਨੁਕਲਿਆ। ਇਹ ਸ਼ਬਦ ਹੈ ਕਿ ਪਾਤੀ ਤੋਰੈ ਮਲ, ਪਾਤੀ ਪਾਤੀ ਜੀਓ, ਜਿਸ ਪਾਣ ਕੋ ਪਾਤੀ ਤੋਰੈ ਸੋ ਪਾਣ ਜੀਓ, ਭੂਲੀ ਮਾਲਨੀ ਹੈ ਇਹੋ ਸਤਿਗੁਰ ਜਾਣਦਾ ਹੈ ਦੇਵ। ਉਹਦੇ ਵਿੱਚ ਇੱਕ ਬਚਨ ਹੈ ਬ੍ਰਹਮ ਪਾਤੀ ਬਿਸ਼ੰਡਾਰੀ ਫੂਲ ਸ਼ੰਕਰ ਦੇਵ,
तीन देव पर तख तोर करे किसकी सेव। अगलिया दुकाने पाखान गट के मूर्त की भी पत्थर नु घर के मूर्ति बनाई देता छाती पाओ जे ए मूर्त साची है तो गल हार है खाओ जिस मूर्त विच जिन सी ते जिने मूर्ति नु घड़िया ए मूर्ति उसनु क्यों ना खा। महाराज जी ने तप दी पूजा तो देव पूजा तो रुखा दी पूजा तो पत्थरां दी पूजा तो सानु मुक्त कीता। तन गुरु गोबिंद सिंह सच्चे पातशाह इथो तक ओना ने ता दिशावां पूजन वाले नु पूर के लिया कह दिता। असी सोईया पढ़ने हजूर दा के अपने जरा नित्यम कर रहे हैं जब आप सोईया पढ़ने काऊ ले पान पूज धरयो सिर काऊ ले लिंग गले लटकायो काऊ लखो हर आवाची दिशा में काऊ पेशाब को शीश नवाए। देखो साडे नित्यम दा किस्सा है। मैं कल भी अर्ज की सी के हजूर दशवेश पिता जी का इक वचन जो आप नित्यनेम च पढ़ने हां ते रोजमर्रा जीवन में जेनु ध्यान नाल वाचिए ते एक एक वचन विच सतगुरु सानू अकाल पुरख नाल जोड़ देंदा। कहिंदे किसे बंदे ने के बुत्तां नू रब समझ के पूजा कर दित्ती, किसे ने अपने गले च शिवल शिवलिंग लटकाई तुरिया फिरदा, कोई कहिंदा पे दक्षिण वाले पासे चलो जगन्नाथ दा मंदिर दक्षिण विच कहे, किसे ने कहा एक काफर झूठ बोलदा है असल विच अल्लाह दा घर ता पश्चिम वाले पासे। मेरी बेनती थोड़ी जी ध्यान नाल समझियो काऊ ले पान पूज धरियो सिर काऊ ले लिंग गले लटकायो काऊ लख्यो हर आवाची दिशा में काऊ पिछा को शीश नवाए। आवाची दा अर्थ संस्कृत विच हुंदा दक्षिण वाला पासा, पिछा दा अर्थ करांगे पश्चिम। इहनू गुरु ग्रंथ साहिब च कबीर साहिब ने भी कहा क्योंकि आपां भी कई वारी थावां बन बैठे। एक मैं बेनती कर सी कहने सुन लिया के गुरुद्वारे विच केवल रब वसदा है। गुरु ग्रंथ साहिब दी बाणी पढ़न वाले गुरु ग्रंथ साहिब दा प्रकाश है गुरुद्वारा साहिब, पर सच ए वे गुरु ग्रंथ साहिब कहने गुरुद्वारे आउण वाले एनी गल सिख के जानी के इस धरती दा कोई किता ऐसा नहीं जिथे परमात्मा दी अपनी जोत निर्वाण ना हो। केवल एक चार दवारी विच बंद कर अपने काम ते जाने तेरा गुरु तेन उथे देखदा नहीं गया, गुरु तो उथे भी है। बाणी ने बड़े सोहने प्रमाण दिते, तीन चार प्रमाण लै लिए। एक तो कबीर साहिब का वचन है, कह लगे अल्लाह एक मसीत मस्तक है, रब जे एक मस्जिद दी चार दीवारी विच बंद है अमर मुल्क किसके ना ते बाकी सारे संसार दी संभाल कौन करदा। अल्लाह एक मसीत बस है अमर मुल्क किसके ना हिंदू मूर्त नाम निवासी दो में तप न केरा, दक्षिण देश हरी का वासा काऊ लखो हर आवाची दिशा में काऊ पिशा को शीश नवा। कोई कहंदा दक्षिण वाले पासे जगन्नाथ दा मंदिर, दक्षिण देश खरी का वासा पश्चिम अल्लाह मुकामा। महाराज कहते दिल में खोज दिला दिल खोजो एक ही ठौर मुकाम। अपने अंदर चाती मार अगे मर्द करनी अकाल की पूजा की जिला कोई चक्कर चिन्ह रूप रेखी है। सतगुरु ने कहा दिशावां भी लगी सच ए दे रब दे नां ते अस्थान जल्दी बन जाते ने, पर रब नूं पूजन वाले बंदे कभी सदियां बाद एक रब पैदा हुंदा। फिर मैं शब्द दोहरान लगा थां बन जाएंगे गुरुद्वारा बन सकता है। एक अरबपति बंदा चाहे ते 6 महीनों दे विच गुरुद्वारे दी इमारत खड़ी कर दे। एक टाटा वर्गा वैगुरु बिरला वर्गा बंदा कीमती मंदिर बना सकता है। एक शेख चिट्टे पत्थरां दी मस्जिद बना सकता है। पर याद रखियो धर्म दे अस्थान दीआं इट्टां छेती चलियां जा सकदियां ने, पर धर्म कमाण वास्ते बंदे दी पूरी जिंदगी लग जाती। इकबाल ने अपनी रचना विच एक गल कही सी, ओ कहिंदा मस्जिद तो बना ली शब भर में, एक रात विच मस्जिद खड़ी हो सकती है। मस्जिद तो बना ली शब भर में, ईमान की हिरात वालों ने मन अपना पुराना पापी का बरसों से नमाजी बांध ना सका।
मस्जिद बन जाएगी पर नमाजी कितों तो बनेगा। क्षमा करो, गुरुद्वारा बन सकता है, गुंबद बन सकता है, सोने का कलश झोल सकता है, पर एदा मतलब ये नहीं कि इना रुपया लान दे नाल बंदा सिख बन सकता है। सिख ते तां बनेगा जे चौपड़ी विच भी प्रकाश करके गुरु ग्रंथ साहिब दे वचन नूं मान लेगा। सतगुरु ने बाणी विच कहा कि मस्जिद दी गल कीती, मंदिर दी गल कीती, गुरु दी गल करदिआं वी कहा कि जे ओहनूं पूछना है बाहर दी भटना छड, दिशावां वाले पासे मिल के मत पूछ। कबीर साहब दा शब्द आपां जाके कि दखन देश खरी का वसा, पश्चिम अल्लाह मुकामा, दिल में खोज दिलो दिल खोजो एक ही ठौर मुकामा। दो ना दे श्लोक और एक श्लोक है कि कबीर हज काबा खौ जाए था, रब कहंदे ने कि हज करन गया खाजी, ओनू काबे च मक्के च रब दी झलक मिलनी। हज काबा खौ जाए था, आके मिलिया खुदाए, साईं मुझसे लड़ परिया तुझी किन फरमाई, गाय तेनू किने कह दिता, मैं धरती दे इन्ने टुकड़े विच किवें रहिंदा। मैं बेनती करा धन गुरु गोबिंद सिंह दे बचन, पूजा आकार दी करन वालिया पत्थरां नूं मत पूछ, देवतियां दीआं मूर्तियां गलां विच मत पा, खिमा करियो। अज अपने लोक भी तां ही करदे आ ना, कई वारी असीं देखने आ कि सोना बड़ा लोग बनाया जी, असीं सिख बने, देखो मैं खंडा सोने का बनवा के गल च पाया, किसी ने बाबे नानक की मूर्त गल च बनाई हुई, कोई गुरु गोबिंद सिंह की मूर्त, गुरु के सिखो। मेरी एक बेनती है ओनू गले विच लटकान की थान ओनू अपनी चमड़ी तो अद्धे अपने दिल दे विच थान दे। असीं देखने जे आपां ओही कर लगे, यही कारण तुसीं देखो इहनू महसूस ना करियो विपर दी रीत किवें है। बनारस नूं जाओ ना, करते ने अक्सर अपने उत्ते बसंती रंग की चादर लेते, उधर लिखा होंगे जय सी आराम, जय सी आराम, जय सी आराम, ते अपने बंदे की करते। मैं कई बंदे देखे चादर ओढ़ी होंगी उत्ते सतनाम वाहिगुरु लिखा, मैं कहना असि उन्हां लोकां की रीस कर करके उत्ते चादर दे अखर लिख लेके, चादर ते अखर लिखिया गल नहीं जे बनी जे सीने उत्ते अखर नहीं लिखे। सतगुरु ने कहा काम लै पान पूज धरियो सिर, काऊ ले लिंग गले टकायो, काऊ लख्यो हर आवाची दिशा में, काऊ पिशा को शीश निवायो, को भूतान को पूज टकै पश। एक गल किसे अर्थ पूछे सन, पश भूतान को पूज टकै पश, ए अर्थ की पश अर्थ पशु। असी कहंगे भी ए पशु क्यों कह दिता, एदा कारण की ते धन गुरु गोबिंद सिंह जी कह रहे को भूतान को पूज टकै पश, पशु जानवर ढोर। फिर मैनू याद आया जदों आपां किते तुसीं वी जिहड़े मझां गावां रखदे रहे हो, कई वारी मझ जां गां सोए ते उहदा फल उहदा बच्छा जां कट्टा मर जाए ते मझ गां खेलवा बड़ा करदी सी, उह दुध देना बंद कर दिंदी। फिर की करना कि जिहनूं उह बच्छा मरिया जां कट्टा वरिया चुकाना, उहनूं कहणा इक कम करी के कुछ दिना लई इहदी चमड़ी उतार के इहदी चमड़ी दे विच तूड़ी भर के इहनूं सी दई, इहदा बुत बना दई, जदों मझ चोणी है उदों सामने रखांगे, क्योंकि जानवर नूं की पता इह नरजिंद कह के इहदे विच जिंद है। कई बंदे उहदे बुत बना के तूड़ी भरवा के उह चमड़ी सामने रख देणी ते मझ ने उहनूं चट्टी जाणा, मालक ने दुध चोर जाणा। धन गुरु गोबिंद सिंह ने पशु नूं पता की नहीं लगा कि जिन्हों मैं चटना पे नरजिंद कह कली चमड़ी जिंद कही। सतगुरु कहते पशु गलती है, जेडे नरजिंद नूं रब बनाई बैठे को उतान को पूज चकै पश। अगे महाराज कहते को मृतान को पूजनता है, कबरां नूं पूजदा बुत पूज पूज हिंदू मोवे तुरक मोवे सरना। महाराज जी ने कहा को उतान को पूजदा है पश, को मृतान को पूजनता है पूर किरिया उर जो सब की जग श्री भगवान को भेद ना पायो। मैं सिर्फ फिर संखेप की अर्ज करा, तत पूजा, रुखां दी पूजा, देव पूजा, पत्थरां दी पूजा, दिशावां दी पूजा, इन्हां नूं किसे नूं थां नहीं दित्ती गई। फिर महाराज पूजा किवें करी अकाल दी, आप जी ने ते कह दिता कि पूजा अकाल की। सतगुरु ने हर धर्म का पखंड परपंच जिहड़ा है उहदा खंडन कीता।
ਹਜ਼ੂਰ ਕਹਿੰਦੇ ਨੇ ਜੇ ਪੂਜਾ ਕਰਨੀ ਹੈ ਦੇਖ ਤੈਨੂੰ ਪੂਜਾ ਕਰਨ ਦਾ ਤਰੀਕਾ ਦੱਸਾਂ। ਉਹ ਮੂਰਤੀ ਨੂੰ ਪੂਜਦਾ ਆ ਤੈਨੂੰ ਆਕਾਰ ਨੂੰ ਪੂਜਣ ਦੀ ਦਾਤ ਦੱਸਾਂ। ਇਹ ਧੰਨ ਗੁਰੂ ਗ੍ਰੰਥ ਸਾਹਿਬ ਦਾ ਇੱਕ ਸ਼ਬਦ ਹੈ ਕਿ ਤੇਰਾ ਨਾਮ ਕਰੀ ਚੜਨਾ ਕੀਆ ਜੇ ਮਨ ਉਸਨਾ ਹੋਏ ਪੂਜਾ ਕਿਵੇਂ ਬੋਲੇ। ਤੇਰਾ ਨਾਮ ਕਰੀ ਚੜਨਾ ਕੀਆ ਜੇ ਮਨ ਉਸਨਾ ਹੋਏ ਕਰਨੀ ਕੁੰਗੂ ਜੇ ਰਲੈ ਘੱਟ ਅੰਤਰ ਪੂਜਾ ਹੋਏ ਪੂਜਾ ਕੀਚੈ ਨਾਮ ਧਿਆਈਐ ਬਿਨ ਨਾਮੈ ਪੂਜ ਨਾ ਹੋਏ। ਇਹਦੇ ਅਰਥ ਥੋੜੇ ਜਿਹਾ ਪਕੜ ਲਈ। ਤੇਰਾ ਨਾਮ ਕਰੀ ਚੜਨਾ ਕੀਆ ਚੰਨਣ ਚੰਦਨ ਜਿਹਨੂੰ ਆਪਾਂ ਕਹਿੰਦੇ ਅਕਸਰ ਠਾਕੁਰ ਨੂੰ ਪੂਜਣ ਲੱਗਿਆ ਕਹਿੰਦੇ ਅਸੀਂ ਪੂਜਾ ਕਰਨ ਲੱਗੇ। ਇੱਕ ਤਾਂ ਉਹ ਛੋਟੇ ਜਿਹੇ ਸੰਪਟ ਵਿੱਚ ਡੱਬੇ ਵਿੱਚ ਠਾਕੁਰ ਪੱਥਰ ਰੱਖਦੇ ਤੇ ਫਿਰ ਉਹ ਕੀ ਕਰਦੇ ਨੇ ਲੈ ਕੇ ਉਸਾ ਕਹਿੰਦੇ ਨੇ ਪੱਥਰ ਦਾ ਉਹ ਟੁਕੜਾ ਜਿਹਦੇ ਉੱਤੇ ਚੰਦਨ ਕਸਾਇਆ ਜਾਂਦਾ। ਉਹ ਚੰਦਨ ਨੂੰ ਕਸਾ ਕੇ ਨਿੱਕੇ ਨਿੱਕੇ ਪੱਥਰ ਜਿਹਨੂੰ ਸਾਰ ਗ੍ਰਾਮ ਕਹਿੰਦੇ ਨੇ ਉਹਦੇ ਉੱਤੇ ਪੱਥਰ ਨੂੰ ਪੱਥਰਾਂ ਉੱਤੇ ਨਿੱਕੇ ਨਿੱਕੇ ਚੰਦਨ ਦੇ ਤਿਲਕ ਲਾਉਂਦੇ। ਮਹਾਰਾਜ ਕਹਿੰਦੇ ਇੱਕ ਕੰਮ ਕਰੋ ਸਿੱਖਾਂ ਆ ਬਾਅਦ ਛੱਡ ਪੂਜਾ ਏ ਲੋਕਾਂ ਨੂੰ ਵੇਖ ਕੇ ਤੂੰ ਆਪਣੇ ਮਨ ਅੰਦਰ ਪਰਮਾਤਮਾ ਦੇ ਨਾਮ ਦਾ ਚੰਦਨ ਲੈ ਪੂਜਾ ਨਾਮ ਦੀ ਕਰ ਤੇ ਜੇ ਉਹ ਪੱਥਰ ਤੇ ਕਸਾਂਦਾ ਤੇ ਜਿਸ ਪੱਥਰ ਉੱਤੇ ਰੋਜ਼ ਚੰਦਨ ਕਸੇ ਉਸ ਪੱਥਰ ਵਿੱਚੋਂ ਚੰਦਨ ਦੀ ਮਹਿਕ ਆਉਣ ਲੱਗ ਪੈਂਦੀ ਏ। ਤੂੰ ਆਪਣੇ ਮਨ ਨੂੰ ਉਰਸਾ ਬਣਾ ਰੋਜ਼ ਆਪਣੇ ਮਾਨਸਿਕ ਪੱਧਰ ਤੇ ਅੰਤਰ ਆਤਮੇ ਨਾਮ ਜਪ ਜੇ ਚੰਦਨ ਦੀ ਸੁਗੰਧੀ ਪੱਥਰ ਵਿੱਚੋਂ ਆਉਣ ਲੱਗ ਪੈਂਦੀ ਏ ਤੇ ਜੇ ਤੂੰ ਰੋਜ਼ ਨਾਮ ਜਪੇਗਾ ਤੇਰੇ ਮਨ ਵਿੱਚੋਂ ਰੱਬ ਦੇ ਨਾਮ ਦੀ ਮਹਿਕ ਆਵੇ। ਤੇਰਾ ਨਾਮ ਕਰੀ ਚੰਨ ਨਾ ਕੀਆ ਤੇਰਾ ਨਾਮ ਚੰਦਨ ਬਣਾ ਲਿਆ ਜੇ ਮਨ ਉਰਸਾ ਹੋਏ ਮੈਂ ਉਰਸਾ ਦੇ ਕੀਤੇ ਨੇ ਉਹ ਪੱਥਰ ਜਿਹਦੇ ਤੇ ਚੰਦਨ ਰਲ ਗਿਆ ਜਾਂਦਾ। ਕਰਨੀ ਕੁੰਗੂ ਜੇ ਰਲੈ ਉਹ ਵਿੱਚ ਕੁੰਗੂ ਰਲਾਂਦੇ ਨੇ ਤੂੰ ਉੱਚੇ ਕਰਨੀ ਵਾਲੇ ਜੀਵਨ ਦੀ ਕੁੰਗੂ ਬਣਾ। ਕਰਨੀ ਕੁੰਗੂ ਜੇ ਰਲੇ ਰਲੈ ਘੱਟ ਅੰਤਰ ਪੂਜਾ ਹੋਏ ਤੂੰ ਆਪਣੇ ਅੰਦਰ ਪੂਜਾ ਕਰ। ਅਕਾਲ ਪੁਰਖ ਵਾਹਿਗੁਰੂ ਬਾਹਰ ਨਹੀਂ ਚੇਤੇ ਰੱਖੀ ਅੰਦਰ ਸਮਝ ਪੈ ਜਾਏਗੀ ਤੇ ਬਾਹਰ ਵੀ ਉਹਦੇ ਚਿਲਕਾ ਲਏ। ਮੈਂ ਇੱਕ ਵਾਰ ਅਰਥ ਕੀਤੀ ਮੰਜੀ ਸਾਹਿਬ ਕਥਾ ਕਰਕੇ ਕਿ ਸਾਡਾ ਪੂਰੇ ਦਾ ਪੂਰਾ ਸੋਧ ਹੋ ਸਕਦਾ ਅੱਜ ਵੀ ਇਹ ਗੱਲ ਚੰਗੀ ਨਾ ਲੱਗੇ ਗਈਆਂ ਬਾਹਰ ਨੂੰ ਕੀ ਪੂਰਾ ਸੋਧ ਲੱਗਾ ਪਿਆ ਅੰਦਰ ਵਾਲੀ ਕਹਾਣੀ ਵਾਲੇ ਪਾਸੇ ਤੁਰਦੇ ਹੀ ਕੋਈ। ਚੇਤੇ ਰੱਖਿਓ ਸਾਰੀ ਕਹਾਣੀ ਅੰਦਰ ਤੋਂ ਹੈ। ਚੀਨ ਵਿੱਚ ਗਾਥਾ ਸੁਣਾਈ ਜਾਂਦੀ ਅਕਸਰ ਕਹਿੰਦੇ ਮਾਈ ਨੇ ਬਹੁਤ ਸੋਹਣਾ ਬਗੀਚਾ ਬਣਾਇਆ ਸੀ ਕਈ ਤਰ੍ਹਾਂ ਦੇ ਫੁੱਲ ਉਹਨੇ ਲਾਏ ਤੇ ਹਰ ਫੁੱਲ ਨੂੰ ਰੋਜ਼ ਧਿਆਨ ਨਾਲ ਦੇਖਦੀ। ਇੱਕ ਦਿਨ ਉਹਨੂੰ ਕਿਤੇ ਵਾਂਢੇ ਜਾਣਾ ਪੈ ਗਿਆ। ਵਾਂਢਾ ਸ਼ਬਦ ਆਪਾਂ ਸਮਝਦੇ ਹਾਂ ਨਾ। ਉਹਨੂੰ ਕਿਤੇ ਦੂਸਰੇ ਸ਼ਹਿਰ 'ਚ ਜਾਣਾ ਪੈ ਗਿਆ। ਆਪਣੇ ਪੁੱਤ ਨੂੰ ਕਹਿੰਦੀ ਇੱਕ ਕੰਮ ਕਰੀ ਆ ਦੇਖ ਬਗੀਆ ਆ ਬਗੀਚਾ ਆ ਫੁੱਲਾਂ ਦੀ ਵਾੜੀ ਇੱਕ ਇੱਕ ਫੁੱਲ ਨੂੰ ਮੈਂ ਤੈਨੂੰ ਤੇਰੀ ਤਰ੍ਹਾਂ ਪਿਆਰ ਕਰਨੀ ਆ ਮੇਰੇ ਤੋਂ ਬਾਅਦ ਦੇਖੀ ਫੁੱਲ ਕਿਤੇ ਮੁਰਝਾ ਨਾ ਜਾ। ਉਹਨੇ ਕਿਹਾ ਅੰਮਾ ਮੈਂ ਫੁੱਲਾਂ ਦੀ ਹਿਫਾਜ਼ਤ ਰਖਵਾਲੀ ਕਰਾਂਗਾ। ਉਹ ਚਲੀ ਗਈ। ਦੂਜੇ ਦਿਨ ਉਹਦੇ ਪੁੱਤਰ ਨੇ ਕੀ ਕੀਤਾ ਹੱਥ 'ਚ ਪਕੜੀ ਛੋਟੀ ਜਿਹੀ ਲੀਲ ਕੱਪੜਾ ਉਹ ਫੁੱਲਾਂ ਦੀਆਂ ਪੱਤੀਆਂ ਝਾੜਨ ਲੱਗ ਪਿਆ ਫੁੱਲਾਂ ਦੇ ਤਣੇ ਨੂੰ ਝਾੜਨ ਲੱਗ ਪਿਆ ਉਹਦੀਆਂ ਪੰਖੜੀਆਂ ਝਾੜਨ ਲੱਗ ਪਿਆ। ਉਹ ਰੋਜ਼ ਆਉਣਾ ਫੁੱਲਾਂ ਦੇ ਬੂਟੇ ਝਾੜੀ ਜਾਣੇ ਪਰ ਹੋਇਆ ਕਿ ਕੁਝ ਦਿਨਾਂ ਤੋਂ ਬਾਅਦ ਫੁੱਲ ਮੁਰਝਾਉਣ ਲੱਗ ਪਏ। ਕਲੀਆਂ ਖਿੜਨ ਦੀ ਥਾਂ ਤੇ ਸੋਕੇ ਵੀ ਚਲੀਆਂ ਗਈ ਪੱਤੇ ਸੁੱਕਣ ਲੱਗ ਪਏ। ਸੋਚੀ ਪੈ ਗਿਆ ਵੀ ਰੋਜ਼ ਇੰਨਾ ਪਿਆਰ ਕਰਨਾ ਵਾ ਬਾਹਰੋਂ ਝਾੜਨਾ ਵਾ ਪੂੰਝਣਾ ਵਾ ਇਹ ਫੁੱਲਾਂ ਨੂੰ ਹੋ ਕੀ ਗਿਆ ਸੁੱਕੀ ਕਿਉਂ ਜਾਂਦੇ। ਜਦੋਂ ਮਾਈ ਆਈ ਉਹ ਸਿੱਧੀ ਬਗੀਚੇ 'ਚ ਪਹੁੰਚੀ ਉਹਨੇ ਦੇਖਿਆ ਕਿ ਫੁੱਲ ਮੁਰਝਾ ਚੁੱਕੇ ਨੇ ਪੱਤੇ ਸੁੱਕੇ ਪਏ ਨੇ ਕਲੀਆਂ ਖਿੜੀਆਂ ਹੀ ਨਹੀਂ। ਕਹਿਣ ਲੱਗੀਆਂ ਤੂੰ ਕੀਤਾ ਕੀ ਕਦੀ ਬਗੀਚੇ 'ਚ ਫੇਰਾ ਨੀ ਤੂੰ ਮਾਰਿਆ। ਕਹਿੰਦਾ ਮਾਂ ਮੈਂ ਵੀ ਇਸ ਕਰਕੇ ਖਰਾਨੀ ਵਿੱਚ ਆ ਮੈਂ ਤੇਰੇ ਤੋਂ ਵੱਧ ਸਮਾਂ ਬਗੀਚੇ ਵਿੱਚ ਰਿਹਾ ਪਰ ਮੇਰੇ ਵਿੱਚ ਰਹਿਣ ਦੇ ਬਾਵਜੂਦ ਵੀ ਸੁੱਕ ਗਏ। ਆ ਦੇਖ ਮੈਂ ਕੱਪੜੇ ਨਾਲ ਰੋਜ਼ ਫੁੱਲ ਸਾਫ ਕਰਦਾ ਸਾਂ ਪੱਤੀਆਂ ਸਾਫ ਕਰਦਾ ਸਾਂ। ਉਹਨੇ ਦੇਖ ਕੇ ਕਿਹਾ ਪੁੱਤਰ ਇਹਨੂੰ ਪਾਣੀ ਵੀ ਲਾਇਆ ਸੀ। ਕਹਿ ਲੱਗਾ ਪਾਣੀ ਕਿਸ ਨੂੰ ਲਾਉਣਾ ਸੀ ਦਿਸਦੇ ਤਾਂ ਬਾਹਰ ਫੁੱਲ ਨੇ ਫੁੱਲਾਂ ਨੂੰ ਝਾੜਿਆ ਫੁੱਲਾਂ ਨੂੰ ਸਾਫ ਕੀਤਾ। ਕਹਿਣ ਲੱਗੀ ਪੁੱਤਰ ਇਹਨਾਂ ਨੂੰ ਨਾ ਝਾੜਦਾ ਤਾਂ ਵੀ ਸਰ ਜਾਣਾ ਸੀ ਕਿਉਂਕਿ ਫੁੱਲਾਂ ਵਿੱਚ ਐਨਰਜੀ ਜੜ ਤੋਂ ਜਾਂਦੀ ਏ ਤੇ ਜੜ ਦਿਸਦੀ ਨਹੀਂ। ਜੇ ਅਣ ਦਿਸਦੀ ਨੂੰ ਪਾਣੀ ਨਾ ਦਿੱਤਾ ਤੇ ਸਾਰੇ ਬੂਟੇ ਹੀ ਮੁਰਝਾ ਗਿਆ। ਮੇਰੀ ਇੱਕ ਬੇਨਤੀ ਜੇ ਅਸੀਂ ਬਾਹਰ ਦੇ ਫੁੱਲ ਹੀ ਸ਼ਿੰਗਾਰ ਲੱਗੇ بخش دے رہے میں من دی جڑ والے پاسے تا جاندے کوئی کیونکہ من دی گل چھتی کیتے اسی سننوں بھی تیار نہیں ساری پرمارت دی کہانی من کہ جڑا من دی گل شروع کرے گا اپاں کہیں گے تا ٹھیاں گلا دی گلا کیا کردا گرو کے سکھو جڑ وچ بانی نہیں جائے گی تے باہر سکھی دا چمن کیویں کھلے گا جڑ دس دی نہیں ان دس دی نوں جدوں پانی دتا جائے تے پھل طوفاناں دے مقابلے وی کر دیندے نے تے جدوں سکھ دے اندر گرو کی بانی چلی جائے وہ ظلماں دا بھی مقابلہ کر جاندا جے اندر بانی نہیں ستگرو نے کیا پوجا کیویں کریے اکال کی ستگرو دے بچے نے تیرا نام کری چڑھنا کیا جے من اسا ہوئے گرمی کنگو جیڑا کٹ اندر پوجا ہوئے پوجا کیچے کی پوجا کریے مہاراج اتنے نام تیار کے نام تو وڈی کوئی پوجا نہیں پوجا کیچے نام تیار ہے بن نام ہے اونج نہ کوئی نام تو بنا کاری پوجا ایتھوں تک دیکھو گرو صاحبان کی کرپا نال انہاں مہاپرکھاں نے شبدوں کی اچارن کیتے جتھے اے دھرتی تے رہندے سن اوتھے بڑا کاروکار سی رمدار صاحب بنارس رہندے نے کبیر صاحب بنارس رہندے نے ٹھیک ہے رامانند بنارس رہندے نے مہاراشٹر وچ بھگت نام دیو تے بھگت دھنا جی او اپنا راجستھان وچ انہاں دا ٹانک جیڑا پے جیڑا ہے تے اوتھے نیڑا انہاں دا ستھان ہے پچھلے دن اس استھان تے کتھا کرن دا موقع ملیا کہ بھگت دھنا جی دا اسی طرح پرانا خوہ ہے مارو خال دا علاقہ تے پانی بڑا ہوا میٹھا لوکاں زمین تے قبضے کیتے پر جب پیپر کھولے تے پرانے کاغذات وچ اج وی او کئی بیگے زمین بھگت دھنا جی دے نام تے بول دی مہاپرکھاں نے استھان وی بنایا پر ٹکاں بڑا ہو گیا رات نوں کتھا سی صبح خود کھایا میں سوچیا بھی اپاں تاں لوک ایویں باہر دیاں گلاں وچ پئے اج نیواں وچ کاراں جی میں تتے کھچی جانے نا او سیدھا خود تے بیٹھا ہوئے ਉਹਦੀ ਭਾਵਨਾ ਇੰਨੀ ਪ੍ਰਬਲ ਉਹਦੀ ਮੰਗ ਕੋਈ ਜ਼ਿਆਦਾ ਨਹੀਂ ਸੀ ਉਹ ਕਹਿੰਦਾ ਮੈਂ ਇਕੱਲਾ ਵਾਂ ਸੁਣਿਆ ਤੂੰ ਸਭ ਕੁਝ ਕਰਨਾ ਜੋ ਇੱਛੀ ਉਹ ਦਿੰਦਾ ਬਸ ਆਪਣਾ ਕੰਮ ਸਰ ਜਾਏਗਾ ਤੂੰ ਖੂਹ ਚਲਾ ਲੈ ਮੈਂ ਨੱਕੇ ਮੋੜ ਲਾਂਗਾ ਤੂੰ ਮੱਝਾਂ ਟੰਗਰ ਚਾਰ ਲੈ ਮੈਂ ਪੱਠੇ ਵੜ ਲਾਂਗਾ ਆਪਾਂ ਦੋਨਾਂ ਵੀ ਸਰ ਜਾਏ ਕੀ ਹੈ ਉਹਨੇ ਕੀ ਜਦ ਤੱਕ ਕੀ ਕਰਮ ਕੀਤੇ ਅੰਦਰ ਦੀ ਭਾਵਨਾ ਰੱਬ ਨੂੰ ਦੇਖੋ ਨਾ ਮਹਾਂਪੁਰਖਾਂ ਨੇ ਪੂਜਾ ਦੀ ਗੱਲ ਕੀਤੀ ਬਾਹਰ ਦੀ ਪੂਜਾ ਨੂੰ ਇੰਨੀ ਥਾਂ ਲੱਗੀ ਕਬੀਰ ਸਾਹਿਬ ਦਾ ਸ਼ਬਦ ਮੈਂ ਕਿਹਾ ਇੱਕ ਦੋ ਸਿਰਫ ਪ੍ਰਮਾਣ ਮੈਂ ਬੋਲ ਦੇ ਕੇ ਸੰਪੰਨਤਾ ਕਰਾਂਗਾ ਭਗਤ ਰਵਿਦਾਸ ਸਾਹਿਬ ਦਾ ਇੱਕ ਸ਼ਬਦ ਕਹਿ ਗੁਜਰੀ ਰਾਗ ਦਾ ਪਤਾ ਉਹਦੇ ਵਿੱਚ ਵੀ ਅਕਾਲ ਦੀ ਪੂਜਾ ਦਾ ਜ਼ਿਕਰ ਹੈ ਹੁਣ ਆਮ ਤੌਰ ਤੇ ਮੰਦਰਾਂ ਵਿੱਚ ਲੋਕ ਦੁੱਧ ਚੜਾਉਂਦੇ ਤੇ ਹਰ ਪੰਜ ਸੱਤਾਂ ਸਾਲਾਂ ਬਾਅਦ ਨਵਾਂ ਪਰਪੰਚ ਰਚਿਆ ਕਿ ਫਲਾਣੀ ਥਾਂ ਤੇ ਮੂਰਤੀ ਦੁੱਧ ਪੀਗੀ ਜੀ ਇਸ ਤਰ੍ਹਾਂ ਹੁੰਦਾ ਕਈ ਸੱਜਣ ਪਾਣੀ ਲੈ ਕੇ ਤੁਰੇ ਜਾਂਦੇ ਸਵੇਰੇ ਸਵੇਰੇ ਮੈਂ ਤਾਂ ਵਗਦੇ ਦਰਿਆ ਚੋਂ ਪਾਣੀ ਲਿਆਇਆ ਸੁੱਚਾ ਕੋਈ ਬੰਦਾ ਫੁੱਲ ਤੋੜੀ ਜਾਂਦਾ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਕਿਹਦੀ ਪੂਜਾ ਕਰਨ ਚੱਲਣਾ ਕਹਿੰਦਾ ਭਗਵਾਨ ਦੀ ਤੇ ਬੋਲੀ ਨਾ ਇਹ ਸਾਰੀਆਂ ਸੁੱਚੀਆਂ ਚੀਜ਼ਾਂ ਨੇ ਉਹਨੇ ਕਿਹਾ ਨਹੀਂ ਉਹ ਭਲਿਆ ਇਹ ਤਾਂ ਜੂਠੀਆਂ ਪਹਿਲੀ ਹੋ ਗਈਆਂ ਜਦੋਂ ਤੂੰ ਫੁੱਲ ਤੋੜਿਆ ਚੇਤੇ ਰੱਖੀ ਤੇਰੇ ਫੁੱਲ ਤੋੜਨ ਤੋਂ ਪਹਿਲਾਂ ਭਰਾ ਦੀ ਸੁਗੰਧੀ ਲੈ ਗਿਆ ਜਿਹੜਾ ਤੂੰ ਪਾਣੀ ਦਾ ਡੱਬਾ ਭਰ ਕੇ ਤੁਰਿਆ ਕਰਨਾ ਇਸ ਪਾਣੀ ਵਿੱਚ ਰੱਬ ਨੇ ਮੱਛੀਆਂ ਪੈਦਾ ਕੀਤੀਆਂ ਉਹ ਜੂਠਾ ਕਰ ਗਈਆਂ ਜਿਹੜੀ ਧੂਪ ਤੂੰ ਬਾਲੀਏ ਚੇਤੇ ਰੱਖੀ ਤੇਰੇ ਇਸ਼ਟ ਤੋਂ ਪਹਿਲਾਂ ਤੇਰੇ ਨੱਕ ਨੇ ਸੁਗੰਧੀ ਲੈ ਲਈ ਧੂਪ ਦੀ ਮਹਿਕੀ ਹੋ ਜਾਏਗੀ ਜਿਹੜਾ ਤੂੰ ਦੁੱਧ ਲੈ ਕੇ ਚੱਲੇ ਇਹ ਦੁੱਧ ਤਾਂ ਪਹਿਲਾਂ ਬੱਚੇ ਨੇ ਜੂਠਾ ਕਰ ਦਿੱਤਾ ਉਹ ਜਿਹੜੇ ਚੰਦਨ ਤੂੰ ਘਸਾਨਾ ਪਏ ਇਹਨੂੰ ਤਾਂ ਚੰਦਨ ਨੂੰ ਸੱਪ ਦੀ ਜੀਵ ਨੇ ਘਸਾ ਦਿੱਤਾ ਕਹਿਣ ਲੱਗੇ ਫਿਰ ਪੂਜਾ ਕਾਲ ਦੀ ਨਹੀਂ ਹੋਵੇਗੀ ਕਹਿੰਦੇ ਦੁੱਧ ਪਾਣੀ ਛੱਡ ਇੱਕ ਕੰਮ ਕਰ ਪੂਜਾ ਵਿੱਚ ਫੁੱਲ ਫੁੱਲ ਨਾ ਦੇ ਆਪਣਾ ਤਨ ਤੇ ਮਨ ਪੂਜਾ ਵਿੱਚ ਦੇ ਇਹ ਅਕਾਲ ਦੀ ਪੂਜਾ ਹੈ ਸ਼ਬਦ ਹੈ ਦੁੱਧ ਤਾਂ ਬਚ ਰਿਹਾ ਥਨੋਂ ਵਿਕਾ ਰਹੇ ਹੋ ਫੁੱਲ ਭਵਰ ਜਲ ਮੀਨ ਵਿਕਾ ਰਹੇ ਹੋ ਮਾਈ ਗੋਬਿੰਦ ਪੂਜਾ ਅਕਾਲ ਦੀ ਪੂਜਾ ਮਾਈ ਗੋਬਿੰਦ ਪੂਜਾ ਕਾਹ ਲੈ ਚਰਾਉ ਅਵਰ ਨਾ ਫੁੱਲ ਅਨੂਪ ਨਾ ਪਾਉ ਮੈਂ ਲਾਗਰ ਬੇਰੇਖਾਂ ਕੋਈ ਅੰਗਾ ਬਿਕ ਅੰਮ੍ਰਿਤ ਵਸੈ ਇੱਕ ਸੰਗਾ ਧੂਪ ਦੀਪ ਨਹੀਂ ਵੇਚਦਾ ਬਸਾਂ ਕੈਸੇ ਪੂਜ ਕਰਾਂ ਤੇਰੀ ਦਾਸਾਂ ਕਹਿਣ ਲੱਗੇ ਖੇ ਮੇਰੇ ਮਾਲਕ ਕਿਰਪਾ ਕਰ ਪੂਜਾ ਅਰਚਾ ਆਏ ਨਾ ਤੋਰੀ ਕਹਿ ਰਵਿਦਾਸ ਕਵਨ ਗਤ ਮੋਰੀ ਉਹਦੇ ਵੀ ਦੋ ਤੁਕਾਂ ਨੇ ਕਿ ਤਨ ਮਨ ਅਰਪੂ ਪੂਜ ਚੜਾਵੋ ਗੁਰ ਪ੍ਰਸਾਦ ਨਿਰੰਜਨ ਬਹੁ
पूजा कीचे ना त्याई है वे नाम है पूजना वे एनु भगत रामा जी ने क्या कत जाइया रे अकाल दी पूजा कत जाइया रे कर लागो रंग मेरा चेतना चले मन पयो पंग एक दिशमन भई उमंग कर चंदन चोवा बहु सुगंध पूजन चाली ब्रह्म ठाए सो ब्रह्म बतायो गुरु मन की मां जेनी अकाल दी पूजा कही है मैं बेनती है किसे बंदे का शरीर ऐसा नहीं जिदे विच उस अकाल की सत्या रूप दी है सारे अंदर बैठा के लोड़ है कि अपने अंतर आत्मे नाम तो वड्डी पूजा कोई नहीं तन ते मन भेटा कर देना सच्चे ए तो वड्डी भेटा कोई नहीं बंदा बाहर सब कुछ देंदा जे अपने आप नु बचा ले आ कभी तुसी मंदिर च देखियो एक नारियल कई कि महीने घूमदा है मंदिर च ओ घूमदा इस तरह बाहर दुकान लगी ओ नारियल दा प्रतीक सी सिर पेट करना ओ नारियल पुजारी खरीदे ने लोग ओ मंदिर च ला देंदे ने ते मंदिर वाले पुजारियां दी प्रबंधकां दी गल सांडे दुकान वाले नाल ओ कहिंदे जदों राती मंदिर बंद करांगे सारे नारियल फिर लै जाओ सवेरे फेरे च आ ओ बेचारा कई कि महीने नारियल मंदिर वाले घूमी जांदा सिर तां पेट कोई नहीं करदा गुरु साहिब ने कहा देखो भाई पूजा अकाल की दा अर्थ मैं सिर्फ संकेत दे शब्द वरते ने तप दी पूजा ना कर रुखां दी पूजा ना कर देवतियां दी पूजा ना कर पत्थरां दी पूजा ना कर तीर्थां दे भ्रमण दी पूजा ना कर तू पूजा करने ते अकाल दी कर पर जे पूजा दे नां ते परपंच करेगा तन गुरु गोबिंद सिंह कहिंदे ने ओही मैनूं परवान असीं अकाल उस्ताद दा कल जिक्र कीता ते अकाल उस्ताद विच गुरु गोबिंद सिंह जी दा कबिल है ਉਹ ਤੋਂ ਬਾਅਦ ਚਾਰੀ ਛੇ ਪਿਛੋਣਾ ਸਭ ਦੇ ਦੁੱਧ ਤਾਰੀ ਪਾਉਣ ਕੇ ਆਹਾਰੀ ਸੋ ਪੁਜਾਂਦੀ ਜਾਂਦੀਆਂ ਤੇ ਗਏ ਉਹਦੇ ਅਖੀਰ ਵਿੱਚ ਇੱਕ ਬਚਨ ਕਹੇ ਜੇ ਤੋਂ ਵੱਡੇ ਗਿਆਨੀ ਕਹਿੰਦੇ ਜਿੰਨੇ ਵੀ ਸਾਡੇ ਤੋਂ ਪਹਿਲਾਂ ਗਿਆਨੀ ਪੈਦਾ ਹੋਏ ਜੇ ਤੋਂ ਵੱਡੇ ਗਿਆਨੀ ਜਿਹਨੂੰ ਜਾਨੀ ਪੈ ਬਖਾਨੀ ਨਾ ਆਵੇ ਉਹਨਾਂ ਸਾਰਿਆਂ ਨੂੰ ਪਤਾ ਤਾਂ ਲੱਗ ਗਿਆ ਵੀ ਪਖੰਡ ਕਹਿ ਪਰ ਕਹਿੰਦੇ ਬੋਲੇ ਕੋਈ ਕਹਿਣ ਲੱਗੇ ਛੱਡੋ ਆਪਾਂ ਕੀ ਲੈਣੀ ਜੇ ਤੋਂ ਵੱਡੇ ਗਿਆਨੀ ਜੀ ਨੂੰ ਜਾਨੀ ਪਰ ਬਖਾਨੀ ਨਾ ਹੈ ਐਸੋ ਨਾ ਪਰਪੰਚ ਮਨ ਪੂਰੀ ਆਮੀਅਤ ਹੈ ਮਹਾਰਾਜ ਕਹਿੰਦੇ ਮੈਂ ਨਹੀਂ ਚੁੱਪ ਰਹਾ ਉਹਨਾਂ ਦੇ ਦੋ ਸੋਈਏ ਕਹਿ ਕੇ ਸਮਾਂ ਜਿਤਨਾ ਦਿੱਤਾ ਸੀ ਬਿਲਕੁਲ ਸੂਈ ਉੱਤੇ ਆਈ ਮੈਂ ਸਮਾਪਤ ਕਰ ਲੱਗਾ ਉਹ ਕਹਿੰਦੇ ਜੇ ਪੂਜਾ ਦੇ ਨਾ ਥੱਲੇ ਬੰਦਾ ਪਖੰਡ ਕਰੇਗਾ ਸੱਚ ਇਹ ਵੀ ਬੰਦਾ ਪਰਵਾਨ ਹੈ ਹਜ਼ੂਰ ਦਾ ਪਵਿੱਤਰ ਦੋ ਸੋਈਏ ਨੇ ਕਹਿਣ ਲੱਗੇ ਕਾਹੂ ਜਿੱਥੇ ਸ਼ਬਦ ਵਰਤੇ ਨੇ ਕਿ ਦਿਲ ਕਰਨਾ ਤੂੰ ਪਰਪੰਚ ਕਰਨਾ ਹੈ ਉਹਦੇ ਵਿੱਚ ਵਚਨ ਕਹਿ ਆਖਨ ਭੀਤਰ ਤੇਲ ਕੋ ਡਾਲ ਕੇ ਸੋ ਲੋਗਨ ਨੀਰ ਬਹਾਏ ਦਿਖਾਵੇ ਜੋ ਧਨਵਾਨ ਲਖੇ ਨੀ ਸੇਵਕ ਤਾਂ ਹੀ ਪਰੋਸ ਪ੍ਰਸ਼ਾਦ ਜਮਾਵੇ ਜੋ ਧਨ ਹੀਨ ਲਖੇ ਤੇ ਦੇਤ ਨੇ ਮੰਗਨ ਜਾਤ ਨਾ ਮੁਖੋ ਦਿਖਾਵੇ ਲੁੰਡ ਕਹਿ ਪਸ਼ ਲੋਗਨ ਕੋ ਕਬ ਹੋਣਾ ਪਰਮੇਸ਼ਰ ਕੇ ਗੁੰਗਾ ਦੇਖੋ ਕਿੱਡੀ ਸੁਚੇਤਤਾ ਵਰਤੀ ਹੁਣ ਆਪਾਂ ਸ਼ਬਦ ਵਰਤਿਆ ਘੱਟ ਅੰਤਰ ਪੂਜਾ ਕੋਈ ਮਹਾਰਾਜ ਕਹਿੰਦੇ ਕਈ ਵਾਰੀ ਘੱਟ ਦੀ ਪੂਜਾ ਥੱਲੇ ਵੀ ਪਖੰਡ ਗਏ ਤੇਲ ਅੱਖਾਂ ਚ ਪਾਇਆ ਅੱਖਾਂ ਚੋਂ ਪਾਣੀ ਨਿਰੰਤਰ ਛੁੱਟੀ ਜਾਂਦਾ ਤੇ ਜਦੋਂ ਦੇਖਦੇ ਹਾਂ ਕਿ ਰੁਪਈਏ ਵਾਲਾ ਕੋਈ ਸ਼ਰਧਾਲੂ ਆਇਆ ਤੇ ਇੱਕੋ ਦਮ ਚੇਲੇ ਕਹਿਣ ਲੱਗ ਪੈਂਦੇ ਜੇ ਨਾ ਜਾਇਓ ਬੋਲਿਓ ਨਾ ਕਿਉਂ ਬਾਬਾ ਜੀ ਨੂੰ ਬੈਰਾਗ ਛੁੱਟਿਆ ਸਤਿਗੁਰੂ ਕਹਿੰਦੇ ਹੁਣ ਜੇ ਇਹਨਾਂ ਦੀ ਗੱਲ ਨਹੀਂ ਕਰਾਂਗੇ ਤੇ ਫਿਰ ਕੌਣ ਕਰੇਗਾ ਆਖਨ ਭੀਤਰ ਤੇਲ ਕੋ ਡਾਲ ਕੇ ਸੋ ਲੋਗਨ ਨੀਰ ਬਹਾਏ ਦਿਖਾਵੇ ਜੋ ਧਨਵਾਨ ਲਖੈ ਨੀ ਸੇਵਕ ਤਾਂ ਹੀ ਪਰੋਸ ਪ੍ਰਸ਼ਾਦ ਜਮਾਵੇ ਜੋ ਧਨ ਹੀਨ ਲਖੈ ਤੈ ਦੇਤ ਨੇ ਮੰਗਨ ਜਾਤ ਨੂੰ ਮੁਖੋ ਦਿਖਾਵੇ ਲੁੱਟ ਤੈ ਪਛ ਲੋਗਨ ਕੋ ਕਬ ਹੁਨਾ ਪਰਮੇਸ਼ਰ ਕੇ ਗੁਣ ਗਾਵੇ ਇਸ ਤੋਂ ਅਗਲਾ ਸਵਈਆ ਹੈ ਕਾਹ ਕੋ ਡਿੱਬ ਕਰੇ ਮਨ ਮੂਰਖ ਡਿੱਬ ਕਰੇ ਆਪਣੀ ਪੱਤ ਖਵੇ ਹੈ ਕਾਹ ਕੋ ਲੋਕ ਠਗੈ ਠਗ ਲੋਗਨ ਲੋਕ ਗਏ ਪਰ ਲੋਕ ਗਏ ਖਵੇ ਹੈ ਕਹਿਣ ਲੱਗੇ ਭਲਿਆ ਦੀਨ ਦਿਆਲ ਕੀ ਠੌਰ ਜਹਾਂ ਤੈ ਠੌਰ ਵਿਖੇ ਤੋ ਠੌਰ ਨਾ ਅਹਿ ਪਖੰਡ ਕਰਨ ਨਾਲ ਡੇਰਾ ਬਣ ਸਕਦਾ ਹੈ ਪਖੰਡ ਕਰਨ ਨਾਲ ਗੱਡੀਆਂ ਕੀਮਤੀ ਆ ਸਕਦੀਆਂ ਨੇ ਪਖੰਡ ਕਰਨ ਨਾਲ ਚੇਲੇ ਬਾਂਧ ਕੇ ਵੱਧ ਸਕਦੇ ਨੇ ਪਰ ਚੇਤੇ ਰੱਖਿਓ ਦੀਨ ਦਿਆਲ ਦੇ ਘਰ ਵਿੱਚ ਡੇਰੇ ਵਾਲੇ ਨੂੰ ਥਾਂ ਨਹੀਂ ਮਿਲਣੀ ਜੋ ਨੇ ਆਪਣੇ ਅੰਦਰ ਰੱਬ ਦਾ ਡੇਰਾ ਨਹੀਂ ਲਵਾਇਆ ਸਤਿਗੁਰੂ ਕਿਰਪਾ ਕਰੇ ਪੂਜਾ ਅਕਾਲ ਦੀ ਆਪਾਂ ਦਿਲ ਕਰ ਸਕੀਏ ਇਸ ਤੋਂ ਅੱਗੇ ਆਪਾਂ ਚੱਲਾਂਗੇ ਵੀ ਉਹ ਜਿਹੜਾ ਅਕਾਲ ਜੀ ਦਾ ਦ੍ਰਿਸ਼ਟੀ ਕੋਈ ਨਹੀਂ ਉਹਨੂੰ ਫਿਰ ਜੇ ਦ੍ਰਿਸ਼ਟ ਮਾਨ ਵਿੱਚ ਕਿਵੇਂ ਫਿਰ ਗੁਰੂ ਕਹਿੰਦਾ ਜਿਹੜਾ ਕੁਛ ਨਹੀਂ ਉਹਦੇ ਕੋਲ ਗਿਆਨ ਹੈ ਉਹ ਗਿਆਨ ਹੈ ਸ਼ਬਦ ਉਹ ਗਿਆਨ ਹੈ ਬਾਣੀ
ਉਹ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਵਿਚਾਰ ਧਾਰਾ। ਅਗਲੀ ਅਸੀਂ ਬਚਨ ਪੜਾਂਗੇ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ। ਪਰਚਾ ਸ਼ਬਦ ਦਾ ਕੀ ਹੈ? ਦੋ ਦਿਨਾਂ ਵਿੱਚ ਆਪਾਂ ਇਹਨੂੰ ਵਿਚਾਰਾਂਗੇ। ਅੱਜ ਹੀ ਵਿਚਾਰ ਕਰਦੇ ਹਾਂ। ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਕਿਰਪਾ ਕਰਕੇ ਬਖਸ਼ ਲਿਆ ਜੇ। ਸਭ ਕੁਝ ਕਰਨ ਵਾਲਾ ਵਾਹਿਗੁਰੂ ਹੈ। ਐਵੇਂ ਆਪਾਂ ਚੇਲਿਆਂ ਨਾਲ ਸੰਬੰਧ ਬਣਾਉਣ ਦੀ ਥਾਂ ਕਿਉਂ ਨਹੀਂ ਬਣਾਏ? ਜਿਹਦੇ ਖਾਤਰੀ ਸਭ ਕੁਝ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।